ਸੁਖਮਣੀ ਸਾਹਿਬ ਵਿਚ 13ਵੀਂ ਅਸ਼ਟਪਦੀ ਦਾ ਅੱਜ ਆਰੰਭ ਹੈ, ਜਿਸ ਅੰਦਰ ਧਾਰਮਿਕ ਜਗਤ ਦੀ ਇੱਕ ਮਹਾਨ ਸ਼ਖਸੀਅਤ ਜਿਸ ਨੂੰ ਸੰਤ ਦੇ ਨਾਮ ਨਾਲ ਸੰਬੋਧਿਤ ਕੀਤਾ ਜਾਂਦਾ ਹੈ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚ ਕਈ ਐਸੇ ਨਾਮ ਨੇ ਜਿਨ੍ਹਾਂ ਦੀ ਸਮਝ ਨਹੀਂ ਆਉਂਦੀ ਕਿ ਇਸ ਇਹਨਾਂ ਦੇ ਅਰਥ ਕੀ ਬਣਦੇ ਨੇ। ਭਰਮ ਵਿਚ ਮਨੁੱਖ ਪੈਂਦਾ। ਸਤਿਗੁਰਾਂ ਦੀ ਬਾਣੀ ਵਿਚ ਜਿਹੜੇ ਲੋਕਾਂ ਨੇ ਕਮਾਈ ਕੀਤੀ ਹੈ ਧਰਮ ਦੀ, ਆਪਣੇ ਜੀਵਨ ਦੇ ਵਿਚ ਗੁਰੂ ਦਾ ਉਪਦੇਸ਼ ਜਿਉਂ ਜਿਉਂ ਕਮਾਉਂਦੇ ਨੇ, ਉਹ ਫਿਰ ਆਮ ਮਨੁੱਖ ਤੋਂ ਖਾਸ ਬਣਦੇ ਜਾਂਦੇ ਨੇ, ਕਿਉਂਕਿ ਵੱਡੇ ਨਾਲ ਜਿਉਂ ਜਿਉਂ ਨੇੜੇ ਆਉਂਦਾ ਮਨੁੱਖ ਆਮ ਤੋਂ ਖਾਸ, ਸੰਸਾਰਕ ਤੌਰ ਤੇ ਵੇਖਿਆ ਜਾਏ ਇਕ ਆਮ ਬੰਦਾ ਸੰਸਾਰ ਵਿਚ ਛੋਟੇ ਪੱਧਰ ਤੇ ਜਿਉਂਦਾ ਹੈ, ਤੇ ਜਿਉਂ ਜਿਉਂ ਉਹਦਾ ਬਹਿਣ ਖਲੋਣ ਕਿਸੇ ਵੱਡੇ ਬੰਦੇ ਨਾਲ ਬਣਦਾ ਹੈ ਤੇ ਉਹਦੀ ਸ਼ਖਸੀਅਤ ਵਿਚ ਵਾਧਾ ਹੁੰਦਾ ਜਾਂਦਾ। ਜਿਹੜੇ ਦੀਨ ਦੁਨੀਆਂ ਦੇ ਮਾਲਕ ਅਕਾਲ ਪੁਰਖ ਵਾਹਿਗੁਰੂ ਨਾਲ ਸਾਂਝ ਬਣਾਉਂਦੇ ਗਏ, ਉਹਦਾ ਨਾਮ ਜਪਦੇ ਗਏ, ਉਹਦੇ ਨਾਲ ਮਿੱਤਰਤਾ ਪਾਉਂਦੇ ਗਏ, ਭਾਵੇਂ ਉਹ ਪੰਜ ਭੌਤਿਕ ਸਰੀਰ ਵਿਚ ਆਮ ਮਾਂ ਦੇ ਘਰ ਜਨਮੇ ਹੋਏ ਬਾਲ ਬੱਚੇ ਸਨ, ਸਰੀਰ ਉਨ੍ਹਾਂ ਦਾ ਵੀ ਆਮ ਮਨੁੱਖ ਵਰਗਾ ਸੀ, ਪਰ ਉਨ੍ਹਾਂ ਦੇ ਅੰਦਰ ਇਕ ਭਾਰੀ ਤਬਦੀਲੀ ਆਈ, ਅੰਦਰ ਦੀ ਅਵਸਥਾ ਬਦਲ ਗਈ। ਹੁਣ ਜਦੋਂ ਅੰਦਰ ਦੀ ਅਵਸਥਾ ਬਦਲ ਗਈ, ਆਪਣੇ ਆਪ ਨਾਮ ਵਿਚ ਚੇਂਜ ਆਇਆ। ਗੁਰਬਾਣੀ ਵਿਚ ਕਈ ਨਾਮ ਆਉਂਦੇ ਨੇ, ਬ੍ਰਹਮ ਗਿਆਨੀ, ਗੁਰਮੁਖ, ਗੁਰਸਿੱਖ, ਹਰੀਜਨ, ਭਗਤ, ਸੰਤ, ਸਾਧੂ, ਇਹ ਸਾਰੇ ਨਾਮ ਕਮਾਈ ਕਰਨ ਵਾਲੇ ਲੋਕਾਂ ਦੇ ਜੀਵਨ ਦੀ ਹੈ। ਜਿਉਂ ਜਿਉਂ ਕਮਾਈ ਕਰਦੇ ਨੇ ਇਹ ਅਵਸਥਾਵਾਂ ਉਨ੍ਹਾਂ ਵਿਚ ਬਣਦੀਆਂ ਜਾਂਦੀਆਂ। ਦੂਸਰੀ ਗੱਲ, ਇਸ ਨਾਮ ਨੂੰ ਗੁਰੂ ਨਾਲ ਜੋੜਨਾ ਜਚਦਾ ਨਹੀਂ, ਕਿਉਂਕਿ ਗੁਰੂ ਤੇ ਸੰਤ ਬਣਾਉਂਦਾ ਹੈ, ਸਿੱਖ ਪੈਦਾ ਕਰਦਾ। ਸੁਖਮਣੀ ਸਾਹਿਬ ਵਿਚ ਤੁਸੀਂ ਪੜੋਗੇ, ਪੂਰਾ ਗੁਰ ਅਖਿਓ ਜਾਂਕਾ ਮੰਤਰ, ਪੂਰਾ ਗੁਰੂ, ਗੁਰੂ ਨਾਨਕ ਸਾਹਿਬ, ਗੁਰੂ ਗੋਬਿੰਦ ਸਿੰਘ ਮਹਾਰਾਜ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ, ਪੂਰੇ ਗੁਰੂ ਦਾ ਜਿਹੜਾ ਮੰਤਰ ਹੈ ਨਾ, ਉਹਦਾ ਉਪਦੇਸ਼ ਤੇ ਉਹਦੇ ਦੁਆਰਾ ਬਖਸ਼ਿਆ ਹੋਇਆ ਸਿੱਖ ਨੂੰ ਸ਼ਬਦ। ਅਖਿਓ ਦਾ ਅਰਥ ਹੈ ਕਦੀ ਖੈ ਨਹੀਂ ਹੁੰਦਾ, ਕਦੀ ਨਾਸ ਨਹੀਂ ਹੁੰਦਾ। ਪੂਰਾ ਗੁਰ ਅਖਿਓ ਜਾਂਕਾ ਮੰਤਰ ਕਹਿੰਦੇ, ਅੰਮ੍ਰਿਤ ਦ੍ਰਿਸ਼ਟ ਪਿੱਖ ਹੈ ਉਹ ਗੁਰੂ ਜਿਹਦਾ ਮੰਤਰ ਅਖਿਓ ਹੈ। ਜਦੋਂ ਕਿਸੇ ਆਮ ਬੰਦੇ ਵੱਲ ਕਿਰਪਾ ਭਰੀ ਦ੍ਰਿਸ਼ਟੀ ਭਰ ਕੇ ਦੇਖਦਾ ਹੈ, ਕਿਰਪਾ ਦ੍ਰਿਸ਼ਟ ਪਿੱਖ ਹੈ, ਪਿੱਖ ਹੈ ਦਾ ਅਰਥ ਨੇ ਵੇਖਣਾ, ਜਿਹਦੇ ਵੱਲ ਉਹਨੇ ਨਜ਼ਰ ਭਰ ਕੇ ਵੇਖ ਲਿਆ, ਕਿਰਪਾ ਦ੍ਰਿਸ਼ਟ ਪਿੱਖ ਹੈ, ਹੋਏ ਸੰਤ, ਉਹ ਮਨੁੱਖ ਸੰਤ ਹੋ ਜਾਂਦਾ ਹੈ। ਸੰਤ ਕੋਈ ਕੇਵਲ ਬਾਹਰਲੇ ਭੇਖ ਦਾ ਨਾਂ ਨਹੀਂ, ਉਹ ਸਾਧ ਸੰਗਤ ਜੀ ਬੜੇ ਹੀ ਕੀਮਤੀ ਵਸਤਰ ਵੀ ਪਾਏ ਜਾਂ ਖੱਦਰ ਦੇ ਪਾਏ ਜਾਂ ਪਾਟੀਆਂ ਲੀਰਾਂ ਪਾ ਲਵੇ, ਕਿਹੜਾ ਵੇਸ਼ ਪਾਉਂਦਾ ਇਹਦੇ ਨਾਲ ਉਹਦਾ ਕੋਈ ਬਹੁਤਾ ਸੰਬੰਧ ਨਹੀਂ ਹੁੰਦਾ। ਉਹ ਜਿਵੇਂ ਦੇ ਪਾਉਂਦਾ ਉਹ ਵੀ ਪ੍ਰਵਾਨ ਉਸੇ ਤਰ੍ਹਾਂ ਦੇ। ਉਹ ਜੇ ਸੋਨੇ ਦੇ ਭਾਂਡੇ ਵਿਚ ਰੋਟੀ ਖਾਂਦਾ ਤੇ ਉਹਨੂੰ ਕੋਈ ਫਰਕ ਨਹੀਂ, ਜੇ ਉਹਨੂੰ ਹੱਥ ਤੇ ਖਾਣੀ ਪਏ ਤਾਂ ਵੀ ਉਸੇ ਤਰ੍ਹਾਂ ਰਹਿੰਦਾ। ਇਹ ਸਾਧੂ ਦੀ ਨਿਸ਼ਾਨੀ, ਇੱਕ ਸਮ ਰਹਿੰਦਾ। ਜਿਵੇਂ ਆਪਾਂ ਪਿੱਛੇ ਵਿਚਾਰਿਆ ਸੀ ਕਿ ਸਦਾ ਨਿਹਾਰੈ ਏਕੋ ਨੇਤਰੇ, ਇੱਕ ਨੇਤਰ ਨਾਲ ਉਹ ਵੇਖਦੇ ਨੇ, ਇੱਕ ਅੱਖ ਨਾਲ ਵੇਖਦੇ ਨੇ। ਇੱਕ ਅੱਖ ਦਾ ਮਤਲਬ ਹੈ ਉਹਨਾਂ ਵਾਸਤੇ ਸੋਨਾ ਮਿੱਟੀ ਇੱਕ ਹੋ ਜਾਂਦਾ, ਦੋਵਾਂ ਵਿਚ ਕੋਈ ਫਰਕ ਨਹੀਂ ਲੱਗਦਾ, ਇੱਕ ਦ੍ਰਿਸ਼ਟੀ ਨਾਲ ਵੇਖਦੇ ਨੇ। ਐਸੀ ਜਿਹੜੀ ਸ਼ਖਸੀਅਤ ਹੈ ਉਹਨਾਂ ਨੂੰ ਗੁਰਬਾਣੀ ਦੇ ਵਿਚ ਸੰਤ ਕਿਹਾ ਗਿਆ ਹੈ। ਉਹ ਚੀਜ਼ਾਂ ਇਹਦੇ ਵਿਚ ਆਰੰਭ ਵਿਚ ਸਮਝਣ ਵਾਲੀਆਂ ਨੇ, ਭੁਲੇਖੇ ਨਾ ਪੈਣ। ਹਾਂ, ਇਹ ਗੱਲ ਪੱਕੀ, ਸਾਧ ਸੰਗਤ ਹੈਣ ਵਿਰਲੇ, ਨਹੀਂ ਕਣੇ, ਬਹੁਤ ਘੱਟ ਨੇ ਦੁਨੀਆਂ ਵਿਚ, ਕਿਉਂਕਿ ਇਹ ਇੰਨੇ ਉੱਚੇ ਅਹੁਦੇ ਤੇ ਪਹੁੰਚਣਾ ਕੋਟ ਮਧੇ ਕੋ ਬਿਰਲਾ ਸੇਵਕ ਹੋਰ ਸਗਲੇ ਵਿਵਹਾਰੀ। ਪਰ ਜਿਹੜਾ ਇੱਕ ਮੰਜ਼ਿਲ ਤੇ ਤੁਰਿਆ ਹੈ, ਇੱਕ ਮੰਜ਼ਿਲ ਦੇ ਬਿਲਕੁਲ ਨੇੜੇ ਆ ਗਿਆ ਹੈ, ਇੱਕ ਨੇ ਅਜੇ ਚਾਰ ਪੁਲਾਂਘਾਂ ਪੁੱਟੀਆਂ ਨੇ, ਕਵਾਂਗੇ ਦੋਵਾਂ ਨੂੰ ਪਾਂਦੀ, ਦੋਵੇਂ ਹੀ ਰਸਤੇ ਤੇ ਜਾ ਰਹੇ ਨੇ, ਇੱਕ ਨੇ ਪੁਲਾਂਘਾਂ ਚਾਰ ਪੱਟੀਆਂ, ਅਜੇ ਇੱਕ ਮੰਜ਼ਿਲ ਤੋਂ ਚਾਰ ਪੁਲਾਂਘਾਂ ਦੂਰ ਰਹਿ ਗਿਆ, ਦੋਵਾਂ ਨੂੰ ਨਾਮ ਕੀ ਦਿਆਂਗੇ, ਦੋਵੇਂ ਹੀ ਸਾਧ ਸੰਗਤ ਦੀ ਪਾਂਧੀ ਨੇ, ਦੋਵੇਂ ਯਾਤਰੀ ਨੇ, ਦੋਵੇਂ ਰਾਹ ਵਿੱਚ ਤੁਰੇ ਜਾਂਦੇ ਨੇ। ਤਾਂ ਇਹ ਜਿਹੜਾ ਨਾਮਾਂ ਦੇ ਨਾਲ ਜਿਹੜਾ ਵਿਖੇਪ ਹੈ ਸਾਡੇ ਮਨਾਂ ਦੇ ਵਿੱਚ, ਪਹਿਲੀ ਗੱਲ ਤੇ ਜਿਹੜੇ ਸਾਧੂ ਨੇ ਉਹ ਕਦੀ ਯਤਨ ਨਹੀਂ ਕਰਦੇ ਮੇਰੇ ਨਾਮ ਨਾਲ ਸੰਤ ਬੋਲਿਆ ਜਾਏ, ਸੰਤ ਲੱਗੇ ਜ਼ਰੂਰ, ਉਹਨਾਂ ਦੇ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ, ਲੋਕ ਕਹਿ ਦੇਣ ਤੇ ਗੱਲ ਵੱਖਰੀ, ਪਰ ਇਹਦੇ ਵਿੱਚ ਵਿਰੋਧ ਵਿੱਚ ਵੀ ਝਗੜੀ ਜਾਣਾ ਕੋਈ ਬਹੁਤੀ ਚੰਗੀ ਗੱਲ ਨਹੀਂ। ਸਾਨੂੰ ਇਹਨਾਂ ਚੀਜ਼ਾਂ ਤੋਂ ਉੱਚੇ ਉੱਠ ਕੇ ਗੁਰਮਤ ਦੇ ਹੋਰ ਆਸ਼ੇ ਸਮਝਣੇ ਚਾਹੀਦੇ ਨੇ। ਔਰ ਇਹ ਜਿਹੜੇ ਨਾਮ ਨੇ ਸਾਰੇ ਹੀ ਸਤਿਕਾਰਯੋਗ ਨੇ, ਔਰ ਇਹ ਉੱਚੀਆਂ ਚੀਜ਼ਾਂ ਨੇ, ਔਰ ਇਹਨਾਂ ਨੂੰ ਨਾਲ ਜੋੜਨ ਲੱਗਿਆਂ ਮਨੁੱਖ ਨੂੰ ਪੂਰੀ ਤਰ੍ਹਾਂ ਝੱਕਣਾ ਚਾਹੀਦਾ ਹੈ। ਕਈ ਵਾਰੀ ਇਹ ਲਹਿਰ ਚੱਲ ਪੈਂਦੀ, ਜਿਵੇਂ ਪਿਛਲੇ ਸਾਲਾਂ ਵਿੱਚ ਸਾਡੇ ਵਿੱਚ ਚੱਲੀ ਹੈ, ਖਿਆਲ ਰੱਖ, ਕਿਉਂਕਿ ਥੋੜੀ ਜਿਹੀ ਸਿਆਹੀ ਲੱਗਦੀ ਹੈ, ਕੋਈ ਬਹੁਤਾ ਫਰਕ ਨਹੀਂ ਪੈਂਦਾ, ਕਮਾਈ ਕਰਨੀ ਹੋਰ ਗੱਲ ਹੈ। ਸੰਤ ਦੇ ਅਰਥ ਨੇ ਜਿਹਦਾ ਪਿਛਲਾ ਜੀਵਨ ਪੂਰੇ ਦਾ ਪੂਰਾ ਨਸ਼ਟ ਹੋ ਗਿਆ, ਅੱਗੋਂ ਨਵਾਂ ਜਨਮਿਆ, ਪੁਰਾਣੀ ਕੋਈ ਆਦਤ ਨਹੀਂ ਉਹਦੇ ਵਿੱਚ, ਪੁਰਾਣਾ ਕੋਈ ਸੁਭਾਅ ਨਹੀਂ, ਪਿਛਲਾ ਸਾਰਾ ਮਿਟ ਗਿਆ। ਸੰਤ ਦੇ ਅਰਥ ਨੇ ਜਿਵੇਂ ਤੁਸੀਂ ਇੱਕ ਬੀਜ ਬੀਜਦੇ ਹੋ ਤੇ ਬੀਜ ਫਟ ਗਿਆ ਜ਼ਮੀਨ ਦੇ ਵਿੱਚ, ਮਿੱਟੀ ਵਿੱਚ ਮਿੱਟੀ ਹੋ ਗਿਆ ਤੇ ਬੀਜ ਦੇ ਵਿੱਚੋਂ ਰੁੱਖ ਉੱਗ ਪਿਆ, ਉਹ ਹੈ ਸੰਤ। ਜਿਹਦਾ ਬੀਜ ਨਹੀਂ ਫਟਿਆ ਉਹ ਅਜੇ ਸੰਤ ਨਹੀਂ ਹੈ। ਸਾਡੇ ਸਾਰਿਆਂ ਦੇ ਵਿੱਚ ਸੰਤ ਬਣਨ ਦਾ ਬੀਜ ਪਿਆ ਹੋਇਆ, ਕੋਈ ਸਰੀਰ ਉਹਦੇ ਤੋਂ ਖਾਲੀ ਨਹੀਂ। ਸੰਤ ਤਾਂ ਹੀ ਸਾਰਿਆਂ ਦੇ ਵਿੱਚ ਹੈ, ਪਰ ਅਸੀਂ ਆਪਣੇ ਬੀਜ ਨੂੰ ਖਤਮ ਨਹੀਂ ਹੋਣ ਦੇਣਾ ਚਾਹੁੰਦੇ, ਤੇ ਜਿੰਨਾ ਚਿਰ ਖਤਮ ਨਹੀਂ ਹੁੰਦਾ ਉਹਨਾਂ ਚਿਰ ਰੁੱਖ ਨਹੀਂ ਬਣਦਾ। ਮਨੁੱਖ ਦਾ ਅੰਦਰੂਨੀ ਖਾਤਮਾ ਹੀ ਸੰਤ ਨੂੰ ਜਨਮ ਦਿੰਦਾ ਆਪਣੇ ਸਰੀਰ ਵਿੱਚੋਂ, ਜੀਵਨ ਦੇ ਵਿੱਚੋਂ। ਤਾਂ ਜੇ ਜੀਵਨ ਉਸੇ ਤਰ੍ਹਾਂ ਦਾ ਰਿਹਾ ਫਿਰ ਸਤਸੰਗ ਤੋਂ ਸੰਤ ਨਹੀਂ, ਉਹਦਾ ਪੁਰਾਣਾ ਸਾਰਾ ਜੀਵਨ ਮਿਟ ਜਾਂਦਾ ਹੈ, ਜਿਹਨੂੰ ਸਤਿਗੁਰੂ ਨੇ ਬਾਣੀ ਵਿੱਚ ਬਹੁਤ ਸਾਰੇ ਲੰਬੇ ਉਦਾਹਰਣ ਕਹੇ ਨੇ। ਖੈਰ ਮੈਂ ਅੱਗੇ ਤੁਰਨ ਦਾ ਯਤਨ ਕਰਾਂਗਾ ਕਿਉਂਕਿ ਲੰਬੇ ਸ਼ਬਦ ਹਨ। ਅੱਜ ਦੇ ਸ਼ਬਦ ਵਿੱਚ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ, ਸੰਤ ਸਰਨ ਜੋ ਜਨ ਪਰੈ ਸੋ ਜਨ ਉਦਰਨ ਹਾਰ। ਸ਼ਰਨੀ ਪੈਣਾ, ਹਜ਼ੂਰੀ ਵਿੱਚ ਆ ਜਾਣਾ, ਆਪਣਾ ਆਪ ਸੌਂਪ ਦੇਣਾ। ਹੁਣ ਇੱਥੇ ਅਰਥ ਟੀਕਾਕਾਰਾਂ ਨੇ ਬਿਲਕੁਲ ਸਾਫ਼ ਕੀਤੇ ਨੇ, ਜਿਹੜਾ ਮਨੁੱਖ ਸੰਤਾਂ ਦੀ ਸ਼ਰਨ ਵਿੱਚ ਪੈਂਦਾ, ਗੁਰਮੁਖਾਂ ਦੀ ਸ਼ਰਨ ਵਿੱਚ ਪੈਂਦਾ, ਉਹਦੇ ਜੀਵਨ ਦਾ ਉਧਾਰ ਹੋ ਜਾਂਦਾ ਹੈ। ਔਰ ਇਹ ਉਧਾਰ ਹੁੰਦਾ ਗੁਰਬਾਣੀ ਵਿੱਚ ਦੱਸਿਆ ਵੀ ਗਿਆ। ਇੱਥੇ ਇੱਕ ਸ਼ੰਕਾ ਖੜਾ ਹੋਵੇਗਾ ਕਿ ਆਪਾਂ ਗੁਰੂ ਦੀ ਸ਼ਰਨ ਵਿੱਚ ਪੈਣਾ ਹੈ ਕਿ ਸੰਤ ਦੀ ਸ਼ਰਨ ਵਿੱਚ ਪੈਣਾ ਹੈ। ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛੋ, ਉਹ ਕੀ ਕਹਿੰਦੇ ਨੇ? ਸਤਿਗੁਰੂ ਨੇ ਸੰਤ ਦੀ ਵਿਆਖਿਆ ਕੀਤੀ ਹੈ ਤੇ ਸੰਤ ਗੁਰੂ ਦੀ ਵਿਆਖਿਆ ਕਰਦਾ, ਦੋਵੇਂ ਇੱਕ ਦੂਜੇ ਦੇ ਪੂਰਕ ਨੇ, ਜਾਂ ਇੱਕੋ ਹੀ ਸ਼ਕਤੀ ਦੋਵਾਂ ਦੇ ਵਿੱਚ ਵਹਿ ਰਹੀ ਹੈ। ਇਉਂ ਕਹਿ ਲਈਏ ਤਿੰਨ ਸ਼ਕਤੀਆਂ ਇੱਕੋ ਹੀ ਰੂਪ ਨੇ, ਪਰਮਾਤਮਾ ਗੁਰੂ ਤੇ ਸੰਤ ਗੁਰਮੁਖ। ਔਰ ਇਹ ਗੁਰਮੁਖ ਪਦਵੀ ਜਿਹੜੀ ਹੈ ਗੁਰਮਤ ਵਿੱਚ ਸ਼ੁਰੂ ਤੋਂ ਰਹੀ ਹੈ। ਤੁਸੀਂ ਇਤਿਹਾਸ ਖੋਲ ਕੇ ਵੇਖੋ, ਗੁਰੂ ਨਾਨਕ ਸਾਹਿਬ ਜਿੱਥੇ ਗਏ, ਜਿਹੜੇ ਇਲਾਕੇ ਵਿੱਚ ਗਏ, ਉਨ੍ਹਾਂ ਨੇ ਗੁਰਮੁਖ ਥਾਪੇ, ਉੱਥੇ ਮੰਜੀਆਂ ਥਾਪੀਆਂ, ਉਨ੍ਹਾਂ ਨੂੰ ਜ਼ਿੰਮੇਵਾਰੀ ਦਿੱਤੀ, ਉਨ੍ਹਾਂ ਦਾ ਜੀਵਨ ਦਾ, ਜਿਹੜੇ ਉੱਥੇ ਰਹਿਣ ਵਾਲੇ ਲੋਕ ਸਨ ਉਨ੍ਹਾਂ ਨੂੰ ਉਨ੍ਹਾਂ ਦੇ ਨੇੜੇ ਕੀਤਾ ਵੀ ਤੁਸੀਂ ਇਨ੍ਹਾਂ ਦੇ ਹੁਕਮ ਵਿੱਚ ਤੁਰਨਾ, ਇਨ੍ਹਾਂ ਦੇ ਹੁਕਮ ਵਿੱਚ ਸਿੱਖੀ ਕਮਾਉਣੀ। ਇਹ ਗੁਰਮਤ ਵਿੱਚ ਸ਼ੁਰੂ ਤੋਂ ਚੱਲਦਾ ਰਿਹਾ। ਬਾਅਦ ਵਿੱਚ ਜਦੋਂ 10 ਪਾਤਸ਼ਾਹੀਆਂ ਦੇ ਸਮੇਂ ਦੇ ਅੰਦਰ ਗੁਰਮੁਖ ਦੀ ਪਦਵੀ ਕੰਮ ਕਰਦੀ ਰਹੀ, ਜਿਨ੍ਹਾਂ ਨੇ ਇਤਿਹਾਸ ਪੜਿਆ ਉਹ ਜਾਣਦੇ ਨੇ। ਹਾਂ, ਇੱਕ ਖਿਆਲ ਰੱਖਣਾ, ਜਿਹੜੇ ਗੁਰਮੁਖ 10 ਪਾਤਸ਼ਾਹੀਆਂ ਥਾਪਦੀਆਂ ਰਹੀਆਂ, ਜਿਵੇਂ ਪਹਿਲਾਂ ਤੋਂ ਵੇਖ ਲਈਏ, ਬਾਬਾ ਬੁੱਢਾ ਸਾਹਿਬ, ਭਾਈ ਸਾਹਿਬ ਭਾਈ ਗੁਰਦਾਸ ਜੀ, ਭਾਈ ਬਿਧੀ ਚੰਦ ਜੀ, ਅੱਗੇ ਆਈਏ ਤੇ ਗੁਰੂ ਅਰਜਨ ਦੇਵ ਜੀ ਦੇ ਸਿੱਖ ਭਾਈ ਅਦਲੀ ਜੀ, ਕਿੰਨੇ ਲੋਕ ਹੋਏ ਨੇ, ਭਾਈ ਕਲਿਆਣ, ਭਾਈ ਤਲੋਕਾ, ਭਾਈ ਮੰਝ, ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦੇ ਸਿੱਖ ਹੋਏ ਨੇ, 10ਵੇਂ ਪਾਤਸ਼ਾਹ ਦੇ ਸਿੱਖ ਹੋਏ ਨੇ ਭਾਈ ਸਾਹਿਬ ਭਾਈ ਰਾਮ ਕੌਰ ਸਿੰਘ ਜੀ, ਇਹ ਸਾਰੇ ਗੁਰਮੁਖ ਸਨ, ਸਾਰੇ ਬ੍ਰਹਮ ਗਿਆਨੀ ਸਨ, ਸਾਰੇ ਸੰਤ ਸਨ, ਤੇ ਸਤਿਗੁਰਾਂ ਨੇ ਗੁਰਮੁਖ ਬਣਾਏ। ਤੇ ਗੁਰਮੁਖਾਂ ਦੀ ਡਿਊਟੀ ਲਾਈ, ਕਿਉਂਕਿ ਉਹਨਾਂ ਬਾਰੇ ਆਪ ਲਿਖਿਆ ਕਿ ਜੀ ਦਾਨ ਦੇ ਭਗਤੀ ਲਾਇਨ ਹਰਸ਼ੋਂ ਲੈਣ ਮਿਲਾਏ, ਉਹਨਾਂ ਦੀ ਡਿਊਟੀ ਹੁੰਦੀ ਹੈ। ਪਰ 10 ਪਾਤਸ਼ਾਹੀਆਂ ਤੋਂ ਅੱਗੇ ਜਾ ਕੇ ਇੱਕ ਤਬਦੀਲੀ ਆਈ। ਖਿਆਲ ਰੱਖਣਾ, ਮੈਂ ਥੋੜਾ ਜਿਹਾ ਆਧਾਰ ਦੇ ਤੌਰ ਤੇ ਸ਼ੁਰੂ ਵਿੱਚ ਕਹਿ ਦੇ, ਕਿਉਂਕਿ ਇਹ ਜੋ ਵਿਚਾਰ ਹੈ ਬੜੀ ਦੂਰ ਤੱਕ ਜਾਣੀ ਹੈ, ਲੱਖਾਂ ਲੋਕਾਂ ਕੋਲ, ਤੇ ਕਈ ਜਿਹੜੇ ਗੁਰਮੁਖ ਨੇ ਉਹਨਾਂ ਦੇ ਮਨਾਂ ਦੇ ਵਿੱਚ ਕਿਤੋਂ ਸ਼ੰਕਾ ਪੈ ਜਾਂਦਾ ਕਈ ਸ਼ਬਦਾਂ ਬਾਰੇ, ਉਹ ਫਿਰ ਸ਼ੁਰੂ ਵਿੱਚ ਹੀ ਥੋੜੀਆਂ ਜਿਹੀਆਂ ਗੱਲਾਂ ਸੁਣ ਕੇ ਤੇ ਸੁਣਨਾ ਹੀ ਛੱਡ ਦਿੰਦੇ ਨੇ, ਇਸ ਕਰਕੇ ਉਹ ਦੁਬਧਾ ਬਣੀ ਰਹਿੰਦੀ। ਤਾਂ ਇਹ ਬੇਨਤੀ ਕਰਨਾ ਚਾਹਾਂਗਾ ਕਿ ਮੰਨਣਾ ਨਾ ਮੰਨਣਾ ਆਪ ਜੀ ਦੀ ਮਰਜ਼ੀ ਹੈ, ਪਰ ਵਿਚਾਰ ਨੂੰ ਪੂਰਾ ਸੁਣਨਾ ਆਪ ਜੀ ਨੇ, ਉਹਦੇ ਵਿੱਚੋਂ ਕੋਈ ਨਾ ਕੋਈ ਬੋਝ ਮਨ ਦਾ ਲਏਗਾ। ਤਾਂ ਜਿਹੜਾ ਸੰਤ ਅਹੁਦਾ ਸੀ, ਸੰਤ ਪਦਵੀ ਸੀ, ਗੁਰੂ ਸਾਹਿਬ ਨੇ 10 ਪਾਤਸ਼ਾਹੀਆਂ ਨੇ ਥਾਪੀ, ਗੁਰੂ ਅਮਰਦਾਸ ਜੀ ਨੇ ਉਸ ਵਕਤ ਸਾਧ ਸੰਗਤ 52 ਮੰਜੀਆਂ ਥਾਪੀਆਂ ਗੁਰਮੁਖਾਂ ਦੀਆਂ, ਜਿਨ੍ਹਾਂ ਦੀ ਡਿਊਟੀ ਲਾਈ ਇਲਾਕਿਆਂ ਵਿੱਚ ਪ੍ਰਚਾਰ ਕਰਨ ਦੀ, ਸਿੱਖੀ ਨੂੰ ਵਧਾਉਣ ਵਾਸਤੇ। ਥਾਂ ਥਾਂ ਤੇ ਗੁਰੂ ਸਾਹਿਬ, ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਿੱਖ ਆਉਂਦੇ ਨੇ, ਭਾਈ ਮੀਹਾਂ, ਉਹਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਬ੍ਰਹਮ ਗਿਆਨ ਦੀ ਦਾਤ ਦੇ ਕੇ ਗੁਰਮੁਖ ਪਦਵੀ ਤੇ ਪਹੁੰਚਾ ਕੇ ਭੇਜਦੇ ਨੇ, ਜਾਓ ਤੁਸੀਂ ਯੂਪੀ ਦੇ ਇਲਾਕੇ ਵਿੱਚ ਪ੍ਰਚਾਰ ਕਰੋ। ਇਸੇ ਤਰ੍ਹਾਂ ਥਾਂ ਥਾਂ ਤੇ ਗੁਰੂ ਸਾਹਿਬ ਆਪਣੇ ਇੱਕ ਤਰ੍ਹਾਂ ਦੇ ਸਕੱਤਰ ਭੇਜਦੇ ਰਹੇ ਕੰਮ ਕਰਾਉਣ ਵਾਸਤੇ, ਉਹਨਾਂ ਨੂੰ ਆਪਣੀ ਬਰਕਤ ਦਿੱਤੀ। ਹੁਣ ਇਹ ਇੱਕ ਸੰਤ ਦੀ ਪਰਿਭਾਸ਼ਾ ਹੈ, ਪਰ ਇੱਥੇ ਇੱਕ ਖਿਆਲ ਰੱਖਣਾ, ਜਦੋਂ ਕਿਸੇ ਚੀਜ਼ ਦੀ ਵਡਿਆਈ ਹੁੰਦੀ ਹੈ ਨਾ, ਤੇ ਆਮ ਬੰਦਾ ਵੀ ਉਸ ਤਰ੍ਹਾਂ ਦੇ ਕੱਪੜੇ ਖਰੀਦ ਲੈਂਦਾ ਹੈ, ਔਰ ਫਿਰ ਉਹ ਇੱਥੋਂ ਤੱਕ ਵੱਧਦੀ ਜਾਂਦੀ ਚੀਜ਼ ਵੀ ਉਹ ਲੋਕ ਗੁਰੂ ਦੀ ਬਰਾਬਰੀ ਕਰਨੀ ਸ਼ੁਰੂ ਕਰ ਦਿੰਦੇ ਨੇ। ਇਹ ਗੱਲ ਖਿਆਲ ਵਿੱਚ ਰੱਖਣਾ, 10 ਪਾਤਸ਼ਾਹੀਆਂ ਦੇ ਵਕਤ ਜਿਹੜੇ ਵੀ ਗੁਰਮੁਖ ਗੁਰੂ ਸਾਹਿਬ ਨੇ ਬਣਾਏ, ਉਹਨਾਂ ਨੂੰ ਆਪਣੀ ਪੂਰੀ ਬਰਕਤ ਦੇ ਦਿੱਤੀ ਵਰਤਣ ਵਾਸਤੇ, ਅਧਿਕਾਰ ਦੇ ਦਿੱਤੇ। ਪਰ ਇੱਕ ਗੱਲ ਕਹੀ, ਭਾਵੇਂ ਗੁਰੂ ਸਾਹਿਬ ਨੇ ਮੂੰਹੋਂ ਨਹੀਂ ਕਿਹਾ, ਪਰ ਜਿੰਨੇ ਉਹ ਗੁਰਮੁਖ ਤੇ ਗੁਰਸਿੱਖ ਸਨ, ਉਹਨਾਂ ਨੇ ਕਦੀ ਜਾ ਕੇ ਇਹ ਨਹੀਂ ਕਿਸੇ ਦੇ ਅੱਗੇ ਕਿਹਾ ਵੀ ਗੁਰੂ ਅਸੀਂ ਹਾਂ, ਆਪਣੇ ਆਪ ਨੂੰ ਗੁਰੂ ਨਹੀਂ ਜਣਾਇਆ ਉਹਨਾਂ ਨੇ। ਹਾਂ, ਕਿਤੇ ਕਿਤੇ ਇਹ ਵਾਪਰਿਆ, ਕਿਉਂਕਿ ਵਾਪਰ ਜਾਂਦਾ, ਆਦਮੀ ਪ੍ਰਾਪਤ ਕਰਕੇ ਇਸ ਤਰ੍ਹਾਂ ਕਰ ਦਿੰਦਾ। ਇਤਿਹਾਸ ਵਿੱਚ ਇਹ ਜ਼ਰੂਰ ਲਿਖਿਆ ਕਿ ਕਈ ਗੁਰਮੁਖਾਂ ਨੂੰ ਲੋਕਾਂ ਨੇ ਗੁਰੂ ਕਿਹਾ, ਇਹ ਸ਼ਬਦ ਸਾਫ਼ ਲਿਖੇ ਹੋਏ ਨੇ ਕਈ ਥਾਵਾਂ, ਪਰ ਉਹਨਾਂ ਨੇ ਫਿਰ ਸਮਝਾਇਆ, ਉਹ ਉਹਨਾਂ ਦੀ ਜ਼ਿੰਮੇਵਾਰੀ ਹੁੰਦੀ ਹੈ। ਜਿਹਨੂੰ ਗੁਰੂ ਆਪਣਾ ਸ਼ਬਦ ਬਖਸ਼ਦਾ ਨਾ, ਨਾਮ ਦੀ ਦਾਤ ਦਿੰਦਾ, ਲੋਕ ਉਹਨੂੰ ਕਹਿਣਗੇ ਵੀ ਆਹ ਹੀ ਗੁਰੂ ਹੈ, ਕਿਉਂਕਿ ਉਹ ਚੀਜ਼ਾਂ ਉਹਦੇ ਵਿੱਚ ਵਰਤਦੀਆਂ ਨੇ ਸਾਰੀਆਂ ਜਿਹੜੀਆਂ ਗੁਰੂ ਵਿੱਚ ਹੁੰਦੀਆਂ ਨੇ, ਉਹੀ ਬਰਕਤਾਂ ਬਿਲਕੁਲ ਹੂਬ ਹੂਬ ਵਰਤਣ ਲੱਗ ਪੈਂਦੀਆਂ ਨੇ, ਤੇ ਲੋਕ ਫਿਰ ਉਹਨੂੰ ਸੋਚਣ ਲੱਗ ਪੈਂਦੇ ਕਿ ਗੁਰੂ ਹੈ। ਉੱਥੇ ਉਸ ਗੁਰਮੁਖ ਦੀ ਜ਼ਿੰਮੇਵਾਰੀ ਹੈ ਵੀ ਉੱਥੇ ਉਹ ਮਨ ਦੀ ਦੁਨੀਆ ਛੱਡ ਕੇ ਇਹ ਕਲੀਅਰ ਕਰੇ ਕਿ ਮੈਂ ਗੁਰੂ ਨਹੀਂ, ਮੈਂ ਤੇ ਇੱਕ ਗੁਰੂ ਦਾ ਕੰਮ ਹਾਂ, ਮੈਨੂੰ ਗੁਰੂ ਨੇ ਭੇਜਿਆ ਕੰਮ ਕਰਨ ਵਾਸਤੇ, ਕੰਮ ਗੁਰੂ ਦਾ, ਤਾਕਤ ਉਹਦੀ, ਮੈਂ ਕੰਮ ਕਰਨ ਵਾਸਤੇ ਆਇਆ। ਤੇ ਫਿਰ ਉਹ ਗੁਰਮੁਖ ਸਮਝੋ ਵੀ ਇਸ ਪਦਵੀ ਦੇ ਉੱਤੇ ਸਹੀ ਕੰਮ ਕਰ ਰਿਹਾ, ਪਰ ਕਿਤੇ ਕਿਤੇ ਵਾਪਰਦਾ, ਜਿਵੇਂ ਭਾਈ ਸਾਵਣ ਮੱਲ ਜੀ ਗਏ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਉਹਨਾਂ ਨੂੰ ਇੱਕ ਰੁਮਾਲ ਦੇ ਦਿੱਤਾ ਵੀ ਜਾਓ ਤੁਸੀਂ ਪਹਾੜਾਂ ਵਿੱਚ ਜਾਣਾ, ਜਿੱਥੇ ਲੋੜ ਪੈ ਗਈ ਇਹਦੀ ਵਰਤੋਂ ਕਰ ਲੈਣੀ। ਜਦੋਂ ਉੱਥੇ ਗਏ, ਲੋਕ ਵਰਤ ਰੱਖਦੇ ਸਨ, ਲੋਕਾਂ ਨੇ ਵਰਤ ਰੱਖਿਆ, ਭਾਈ ਸਾਹਿਬ ਨੇ ਅੱਗ ਬਾਲ ਲਈ, ਗ੍ਰਿਫ਼ਤਾਰ ਕੀਤੇ ਗਏ ਬਾਦਸ਼ਾਹ ਵੱਲੋਂ। ਬਾਦਸ਼ਾਹ ਦਾ ਬੇਟਾ ਬਿਮਾਰ ਹੋ ਗਿਆ, ਲੜਕਾ, ਭਾਈ ਸਾਵਣ ਮੱਲ ਨੇ ਉਹ ਰੁਮਾਲ ਜਿਹੜਾ ਉਹਦੇ ਉੱਤੇ ਜਿਹੜਾ ਹੈ ਉਹਨੂੰ ਛੋਹਿਆ ਤੇ ਉਹ ਠੀਕ ਹੋ ਗਿਆ, ਗੁਰੂ ਦੀ ਬਰਕਤ ਸੀ। ਤਾਂ ਭਾਈ ਸਾਵਣ ਮੱਲ ਦੀ ਜੈ ਜੈਕਾਰ ਹੋਣ ਲੱਗ ਪਈ, ਤੇ ਜਦੋਂ ਸ਼ੋਹਰਤ ਆਈ, ਵਡਿਆਈ ਆਈ, ਉੱਥੇ ਹੁਣ ਭੁੱਲ ਗਏ ਤੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਵੀ ਇਹ ਬਰਕਤਾਂ ਮੇਰੀਆਂ ਨੇ। ਤੇ ਜਦੋਂ ਸਾਧ ਸੰਗਤ ਜੀ ਵਾਪਸ ਆਏ ਨਾ, ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਪਤਾ ਲੱਗਾ, ਉਹਨਾਂ ਨੇ ਕਿਹਾ ਵੀ ਲਿਆਓ ਆ ਜਿਹੜਾ ਤੁਹਾਨੂੰ ਅਮਾਨਤ ਦਿੱਤੀ ਸੀ ਰੁਮਾਲ, ਆ ਥੋੜਾ ਜਿਹਾ ਦਿਖਾਓ। ਜਦੋਂ ਰੁਮਾਲ ਲੈ ਲਿਆ ਤੇ ਸਾਰੀਆਂ ਜਿਹੜੀਆਂ ਬਰਕਤਾਂ ਸਨ ਗੁਰੂ ਸਾਹਿਬ ਨੇ ਵਾਪਸ ਲੈ ਲਈਆਂ, ਕਿਉਂਕਿ ਉਹ ਦੁਰਵਰਤੋਂ ਕਰ ਰਹੇ ਸਨ ਗੁਰੂ ਪਦਵੀ ਦੀ। ਇਸ ਤਰ੍ਹਾਂ ਇਹ ਇੱਕ ਸੰਯੋਗ ਬਣਾਇਆ ਕਿ ਸਤਿਗੁਰੂ ਨੇ ਆਪਣੇ ਕੰਮ ਨੂੰ ਫੈਲਾਉਣ ਵਾਸਤੇ ਗੁਰਮੁਖ ਪੈਦਾ ਕੀਤੇ ਹਨ। ਜਿਸ ਵਕਤ 10 ਪਾਤਸ਼ਾਹੀਆਂ ਦਾ ਸਮਾਂ ਪੁੱਗਿਆ, ਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਵਕਤ ਆਇਆ, ਤੇ ਉਨ੍ਹਾਂ ਨੇ ਇਹਨੂੰ ਹੋਰ ਸੁਰੱਖਿਅਤ ਕਰਨ ਵਾਸਤੇ ਕਿ ਸ਼ਬਦ ਗੁਰੂ ਹੈ, 10 ਪਾਤਸ਼ਾਹੀਆਂ ਦਾ ਸਿਧਾਂਤ ਪਰਪੱਕ ਕਰਨ ਵਾਸਤੇ ਸੰਸਾਰ ਦੇ ਵਿੱਚ, ਇਹਦੇ ਵਿੱਚ ਕੋਈ ਰਲਾ ਨਾ ਪਾਏ, ਇਹਦੇ ਵਿੱਚ ਕੋਈ ਨਵਾਂ, ਕੋਈ ਆਪਣਾ 13ਵਾਂ 14ਵਾਂ 15ਵਾਂ ਗੁਰੂ ਨਾ ਚਲਾ ਲਵੇ। ਸਤਿਗੁਰਾਂ ਨੇ ਉਥੇ ਖਾਲਸੇ ਨੂੰ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਦੇ ਦਿੱਤੀ, ਪਰ ਉਥੇ ਇੱਕ ਕੰਮ ਜਿਹੜਾ ਗੁਰੂ ਦੇਹ ਕਰਦੇ ਸੀ, ਜਿਵੇਂ ਗੁਰੂ ਨਾਨਕ ਦੇਵ ਜੀ ਨੇ ਸਿੱਖਾਂ ਨੂੰ ਨਾਮ ਦਿੱਤਾ ਫਿਜ਼ੀਕਲ ਤੌਰ ਤੇ, ਸਰੀਰਕ ਤੌਰ ਤੇ, ਜਿਵੇਂ 10 ਪਾਤਸ਼ਾਹੀਆਂ ਨੇ ਆਪਣੇ ਗੁਰਸਿੱਖਾਂ ਨੂੰ ਚਰਨ ਪੌਲ ਦਿੱਤੀ ਤੇ ਕਲਗੀਆਂ ਵਾਲੇ ਪਾਤਸ਼ਾਹ ਨੇ, ਫਿਰ ਉਸ ਵਕਤ ਇੱਕ ਨਵਾਂ ਤਰੀਕਾ ਤੋਰ ਦਿੱਤਾ। ਉਹ ਤਰੀਕਾ ਕਿਹੜਾ ਸੀ? ਉਹ ਤਰੀਕਾ ਸੀ ਸਤਿਗੁਰਾਂ ਨੇ ਗੁਰਤਾ ਰੱਖੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਵਿਚ, ਔਰ ਸਾਧ ਸੰਗਤ ਜਿਹੜਾ ਨਾਮ ਦੀ ਦਾਤ 10 ਪਾਤਸ਼ਾਹੀਆਂ ਦਿੰਦੀਆਂ ਰਹੀਆਂ ਆਪਣੇ ਸਰੀਰ ਦੁਆਰਾ ਸਿੱਖ ਨੂੰ ਕਹਿੰਦੀਆਂ ਰਹੀਆਂ ਬੋਲ ਵਾਹਿਗੁਰੂ, ਉਸ ਦਾਤ ਨੂੰ ਸੱਚੇ ਪਾਤਸ਼ਾਹ ਜੀ ਨੇ ਪੰਜ ਪਿਆਰਿਆਂ ਵਿਚ ਰੱਖ ਦਿੱਤਾ। ਬਈ ਨਾਮ ਦੇਣਾ ਉਨ੍ਹਾਂ ਨੇ, ਪਰ ਨਾਲ ਫਿਰ ਉਹ ਜਿਹੜੀ ਪਦਵੀ ਸੀ ਗੁਰਮੁਖ ਦੀ ਉਹ ਰਾਖਵੀਂ ਰੱਖੀ, ਔਰ ਕਹਿ ਦਿੱਤਾ ਕਿ ਨਾਮ ਜਿਹੜੇ ਜਪਾਉਣ ਵਾਲੇ ਨੇ ਉਹਦੇ ਵਿਚ ਸਹਾਇਕ ਨੇ, ਉਹ ਤਾਂ ਗੁਰਮੁਖ ਨੇ, ਪਰ ਦੇਣ ਵਾਲੇ ਪੰਜ ਪਿਆਰੇ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ। ਇਹ ਸਿਸਟਮ ਪਰਪੱਕ ਕਰ ਦਿੱਤਾ। ਇਉਂ ਕਹਿ ਲੋ ਪੰਜ ਪਿਆਰੇ ਸਿਰਫ ਨਾਮ ਡਰਿਲ ਕਰਦੇ ਨੇ, ਪਾਉਂਦੇ ਨੇ ਜ਼ਮੀਨ ਵਿਚ, ਬੀਜ ਦਿੰਦੇ ਨੇ ਨਾਮ ਦੀ ਦਾਤ। ਉਹਦੇ ਤੋਂ ਬਾਅਦ ਫਿਰ ਸਤਿਗੁਰੂ ਨੇ ਸਾਧ ਸੰਗਤ ਦੀ ਵਿਆਖਿਆ ਕੀਤੀ, ਔਰ ਫਿਰ ਬਾਣੀ ਵਿਚ ਇਹ ਕਹਿ ਦਿੱਤਾ, ਮਨ ਮੇਰੇ ਤਿੰਨ ਕੀ ਓ ਟੋਲੇ, ਮਨ ਤਨ ਆਪਣਾ ਤਿੰਨ ਜਨ ਦੇ। ਇੱਥੇ ਖਿਆਲ ਰੱਖਣਾ ਤਿੰਨ ਜਨ ਬਹੁ ਵਚਨ ਹੈ, ਗੁਰੂ ਸਾਹਿਬ ਨੇ ਇੱਕ ਨਾਲ ਨਹੀਂ ਬੰਨਿਆ ਕਿਤੇ ਵੀ, ਬਹੁ ਵਚਨ ਦਿੱਤਾ ਹੈ। ਕਿਤੇ ਵੀ ਤੁਸੀਂ ਗੁਰਮੁਖਾਂ ਦੀ ਗੱਲ ਕਰੋਗੇ ਬਹੁ ਵਚਨ ਵਿਚ ਆਏਗੀ, ਔਰ ਇਹਨੂੰ ਸਾਧ ਸੰਗਤ ਸਤਿਗੁਰੂ ਨੇ ਕਿਹਾ ਹੈ। ਉਹਨਾਂ ਦੀ ਸ਼ਰਨ ਵਿਚ, ਉਹਨਾਂ ਦੀ ਸੰਗਤ ਵਿਚ ਰਹਿਣਾ ਬੜਾ ਜ਼ਰੂਰੀ ਹੈ, ਔਰ ਜਿਹੜੇ ਵੀ ਗੁਰਮੁਖ 10 ਪਾਤਸ਼ਾਹਾਂ ਤੇ ਭਰੋਸਾ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਪੰਜ ਪਿਆਰਿਆਂ ਤੋਂ ਨਾਮ ਦੀ ਦਾਤ ਪ੍ਰਾਪਤ ਕਰਦੇ ਨੇ, ਉਹਦੇ ਵਾਸਤੇ ਹਦਾਇਤ ਹੈ ਉਹਨਾਂ ਨੂੰ ਕਿ ਪਰਤ ਕੇ ਉਹਨਾਂ ਦੀ ਸੰਗਤ ਕੀਤੀ ਜਾਏ ਜਿਨ੍ਹਾਂ ਨੇ ਇਸ ਨਾਮ ਦੇ ਵਿਚ ਕਾਮਯਾਬੀ ਹਾਸਲ ਕਰ ਲਈ ਹੈ ਉਹਨਾਂ ਦੇ ਨਾਲ। ਔਰ ਉਸੇ ਦੀ ਵਿਆਖਿਆ ਕਹਿ ਰਹੇ ਨੇ, ਸੰਤ ਸਰਨ ਜੋ ਜਨ ਪਰੈ। ਇੱਥੇ ਸ਼ਰਨ ਦਾ ਅਰਥ ਹੈ ਉਹਨਾਂ ਦੀ ਸੰਗਤ ਕਰਨੀ, ਉਹਨਾਂ ਦੀ ਸ਼ਰਨ ਵਿਚ ਜਾਣਾ, ਉਹਨਾਂ ਨੂੰ ਆਪਣਾ ਆਪ ਸੌਂਪ ਦੇਣਾ। ਜਿਹੜੇ ਅਕਾਲ ਪੁਰਖ ਗੁਰੂ ਦੇ ਚਰਨਾਂ ਨਾਲ ਇੱਕ ਹੋ ਚੁੱਕੇ ਨੇ ਉਹਨਾਂ ਨੂੰ ਆਪਣਾ ਆਪ ਦੇਣਾ, ਪਿਆਰ ਨਾਲ ਉਹਨਾਂ ਦੀ ਸੇਵਾ ਕਰਨੀ, ਉਹਨਾਂ ਦਾ ਸਤਿਕਾਰ ਕਰਨਾ। ਉਹ ਫਿਰ ਸਿੱਖ ਨੂੰ ਗੁਰੂ ਗ੍ਰੰਥ ਸਾਹਿਬ ਜੀ ਤੱਕ ਲੈ ਕੇ ਜਾਂਦੇ ਨੇ, ਕਿਉਂਕਿ ਉਹਨਾਂ ਨੂੰ ਰਾਹ ਆਉਂਦਾ। ਤੁਸੀਂ ਬਾਣੀ ਪੜ੍ਹ ਕੇ ਵੇਖੋ, ਇਸ ਮਾਰਗ ਤੇ ਕੋਈ ਮੀਲ ਪੱਥਰ ਥੋੜੀ ਹੈ ਵੀ ਇੱਧਰ ਰੱਬ ਦੀ ਸੜਕ ਜਾਂਦੀ ਹਾਈਵੇ ਹੈ। ਸਤਿਗੁਰੂ ਨੇ ਕਿਹਾ ਇੱਥੇ ਕੋਈ ਨਹੀਂ ਦੱਸ ਸਕਦਾ ਵੀ ਇਸ ਸੜਕ ਨੂੰ ਜਾਓ, ਇਸ ਰਾਹ ਨੂੰ ਜਾਓ, ਇੱਥੇ ਤਾਂ ਤੁਹਾਨੂੰ ਕਾਫਲੇ ਦੇ ਵਿਚ ਤੁਰਨਾ ਪਏਗਾ, ਕਾਫਲੇ ਵਿਚ ਸਿੱਧਾ ਨਹੀਂ ਜਾ ਸਕੋਗੇ, ਨਾ ਕੋਈ ਨਕਸ਼ਾ ਬਣਾ ਕੇ। ਬੜੇ ਲੋਕਾਂ ਨੇ ਹੁਣ ਯਤਨ ਕੀਤਾ, ਉਹ ਕਹਿੰਦੇ ਨੇ ਗੁਰਦੁਆਰੇ ਦੀ ਹੁਣ ਲੋੜ ਹੀ ਕੀ ਰਹਿ ਗਈ। ਮੈਂ ਪਿੱਛੇ ਜੀ ਹੈਰਾਨ ਹੋਇਆ, ਇੱਕ ਚੰਗੇ ਭਲੇ ਸਿਆਣੇ ਵਿਆਖਿਆਕਾਰ ਨੇ ਲੋਕਾਂ ਨੂੰ ਸਮਝਾਇਆ, ਕਹਿਣ ਲੱਗੇ ਹੁਣ ਤੇ ਵਿਗਿਆਨ ਆ ਗਿਆ ਜੀ, ਕੋਈ ਲੋੜ ਹੀ ਨਹੀਂ। ਇਥੋਂ ਤੱਕ ਕਹਿ ਦਿੱਤਾ ਵੀ ਸਹਿਜੇ ਸਹਿਜੇ ਨਾ ਗੁਰਦੁਆਰਿਆਂ ਵਿਚ ਕਹਿੰਦੇ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਦੀ ਵੀ ਲੋੜ ਨਹੀਂ ਰਹਿਣੀ। ਕਿਉਂ? ਕਹਿੰਦੇ ਸਾਰਿਆਂ ਦੇ ਮੋਬਾਈਲ ਵਿਚ ਗੁਰੂ ਗ੍ਰੰਥ ਸਾਹਿਬ ਹੈ, ਜਿੱਥੋਂ ਮਰਜ਼ੀ ਪੜ੍ਹ ਲਓ। ਉਨ੍ਹਾਂ ਨੂੰ ਸਿੱਖੀ ਦੇ ਕਨਸੈਪਟ ਦੀ ਸਮਝ ਹੀ ਨਹੀਂ ਆਈ ਕਿ ਜਿੰਨਾ ਚਿਰ ਤੁਸੀਂ ਸਾਧ ਸੰਗਤ ਨਹੀਂ ਕਰਦੇ, ਗੁਰੂ ਕੀ ਹਜ਼ੂਰੀ ਵਿਚ ਸਰੀਰਕ ਤੌਰ ਤੇ ਨਹੀਂ ਬਹਿੰਦੇ ਆ ਕੇ, ਉਨ੍ਹਾਂ ਚਿਰ ਕਿਸੇ ਮੀਡੀਏ ਦੇ ਰਾਹੀਂ, ਕਿਸੇ ਇੰਟਰਨੈਟ ਦੇ ਰਾਹੀਂ ਨਕਸ਼ਿਆਂ ਤੇ ਉਹਨੂੰ ਸਮਝਿਆ ਨਹੀਂ ਜਾ ਸਕਦਾ, ਉਥੇ ਤੇ ਕਾਫਲੇ ਵਿਚ ਕਿਸੇ ਦੇ ਨਾਲ ਤੁਰਿਆ ਜਾਂਦਾ ਹੈ। ਇਸ ਕਰਕੇ ਸਾਹਿਬ ਬਾਣੀ ਵਿਚ ਬਚਨ ਕਰਦੇ ਨੇ, ਸਾਹਿਬ ਕਹਿੰਦੇ ਮੇਰੋ ਸੁੰਦਰ ਕਹੋ ਮਿਲੈ ਕਿਤ ਗਲੀ। ਪੁੱਛਿਆ ਗਿਆ ਕਿ ਉਹ ਸੁੰਦਰ ਕਿਹੜੀ ਗਲੀ ਵਿਚ ਮਿਲੇਗਾ, ਉਹਦਾ ਰਾਹ ਕਿਹੜਾ, ਗਲੀ ਨੰਬਰ ਕਿਹੜਾ, ਘਰ ਕਿਹੜਾ। ਕਹਿੰਦੇ ਮੇਰੋ ਸੁੰਦਰ ਕਹੋ ਮਿਲੈ ਕਿਤ ਗਲੀ, ਹਰ ਕੇ ਸੰਤ ਬਤਾਵੋ ਮਾਰਗ। ਰੱਬ ਦੇ ਪਿਆਰਿਆਂ ਨੂੰ ਪੁੱਛਿਆ ਬਈ ਤੁਸੀਂ ਮਾਰਗ ਦੱਸ ਦਿਓ, ਤੁਸੀਂ ਰਾਹ ਦੱਸੋ, ਕਿੱਧਰ ਨੂੰ ਜਾਈਏ, ਕਿਹੜੇ ਮੋੜ ਤੇ ਮੁੜੀਏ। ਉਹ ਚੁੱਪ ਕਰ ਗਏ ਕੀ ਦੱਸਣ, ਕਿਉਂਕਿ ਜੇ ਨਹੀਂ ਦੱਸਦੇ ਤੇ ਬੇਸ਼ਰਦਕ ਹੋ ਜਾਏਗਾ, ਇਹ ਕਹੇਗਾ ਇਹਨਾਂ ਨੂੰ ਪਤਾ ਹੀ ਨਹੀਂ ਤੇ ਰਾਹ ਹੁੰਦਾ ਹੀ ਕੋਈ ਨਹੀਂ। ਚੁੱਪ ਕਰ ਗਏ ਤੇ ਜੇ ਇਸ਼ਾਰਾ ਕਰਨੇ ਆ ਵੀ ਇੱਧਰ ਜਾਓ ਤੇ ਇਹਨਾਂ ਨੂੰ ਰਾਹ ਕੋਈ ਨਹੀਂ ਲੱਭਣਾ, ਕਿਉਂਕਿ ਸੜਕ ਹੈ ਕੋਈ ਨਹੀਂ, ਬਾਹਰੀ ਤੌਰ ਤੇ ਫਿਜ਼ੀਕਲ ਤੌਰ ਤੇ ਕੋਈ ਰਾਹ ਨਹੀਂ। ਹਰ ਕੇ ਸੰਤ ਬਤਾਵੋ ਮਾਰਗ, ਤੇ ਉਹ ਚੁੱਪ ਕੀਤੇ ਰਹਿ, ਕਿਉਂਕਿ ਉਹਨਾਂ ਨੂੰ ਪਤਾ ਸੀ ਜੋ ਵੀ ਕਵਾਂਗੇ ਇਹਨਾਂ ਦੀ ਸਮਝ ਨਹੀਂ ਆਉਣਾ। ਉਹਨਾਂ ਨੇ ਕੀ ਕੀਤਾ, ਆਪ ਉਹਦੇ ਘਰ ਵੱਲ ਤੁਰ ਪਏ, ਤੇ ਜਿਨ੍ਹੇ ਪੁੱਛਿਆ ਸੀ ਉਹਨੂੰ ਇਸ਼ਾਰਾ ਕਰ ਦਿੱਤਾ ਵੀ ਪਿੱਛੇ ਪਿੱਛੇ ਤੁਰਿਆ, ਤੈਨੂੰ ਮੈਂ ਛੱਡ ਹੀ ਆਵਾਂ ਉਹਦੇ ਘਰ, ਸਮਝ ਕੇ ਨਹੀਂ ਜਾਇਆ ਜਾ ਸਕਦਾ। ਹਰ ਕੇ ਸੰਤ ਬਤਾਵੋ ਮਾਰਗ, ਫਿਰ ਕਹਿੰਦੇ ਹਮ ਪੀਛੇ ਲਾਗ ਚਲੀ। ਉਹਨਾਂ ਦੇ ਪਿੱਛੇ ਤਾਂ ਤੁਰਨਾ ਹੀ ਪਊ, ਨਹੀਂ ਤਾਂ ਫਿਰ ਆਪਣੇ ਘਰ ਹੀ ਸੱਚਖੰਡ ਬਣਾ ਲਾਂਗੇ। ਗੁਰੂ ਗ੍ਰੰਥ ਸਾਹਿਬ ਤਾਂ ਹੀ ਕਹਿੰਦੇ ਨੇ ਬਹੁਤੇ ਇਸ ਤਰ੍ਹਾਂ ਦੇ ਵਿਗਿਆਨਿਕ ਲੋਕਾਂ ਬਾਰੇ, ਉਹ ਕਹਿੰਦੇ ਭੁੱਖੇ ਮੁੱਲਾਂ ਘਰੇ ਮਸੀਤ। ਜਿਹੜਾ ਮੁੱਲਾਂ ਮਸੀਤ ਵਿੱਚ ਨਹੀਂ ਨਾ ਜਾ ਸਕਦਾ, ਤੁਰਿਆ ਨਹੀਂ ਜਾਂਦਾ, ਰਾਹ ਨਹੀਂ ਆਉਂਦਾ, ਉਹਨੇ ਕਹਿ ਦਿੱਤਾ ਉੱਥੇ ਕੀ ਬਣਾਉਣੀ, ਇੱਥੇ ਬਣਾ ਦਈਏ। ਭੁੱਖੇ ਮੁੱਲਾਂ ਘਰੇ ਮਸੀਤ, ਉਹ ਕਹਿੰਦੇ ਸੱਚਖੰਡ ਸਾਡੇ ਕੋਲ ਹੀ ਹੈ, ਕੀ ਕਰਨਾ ਸੰਗਤ ਕਰਕੇ, ਕੀ ਕਰਨਾ ਗੁਰਦੁਆਰੇ ਜਾ ਕੇ, ਸਾਡੇ ਘਰ ਹੀ ਸਾਰਾ ਕੁਝ ਹੈ, ਡਰਾਇੰਗ ਰੂਮ ਵਿੱਚ ਇੰਟਰਨੈਟ ਲੱਗਾ ਹੋਇਆ ਹੈ, ਜਿਹੜਾ ਮਰਜ਼ੀ ਗਿਆਨ ਪੜ੍ਹ ਲਓ। ਤਾਂ ਇਸ ਤਰ੍ਹਾਂ ਇਹ ਸਤਿਗੁਰੂ ਨੇ ਬਿਲਕੁਲ ਕਲੀਅਰ ਕਰ ਦਿੱਤਾ, ਸਿੱਖੀ ਦਾ ਜਿਹੜਾ ਸਿਧਾਂਤ ਹੈ ਇਹਦੇ ਵਿੱਚ ਕੋਈ ਰਾਈ ਮਾਤਰ ਵੀ ਦੁਬਦਾ ਨਹੀਂ। ਤਾਂ ਸਤਿਗੁਰੂ ਅੱਜ ਕਹਿ ਰਹੇ ਨੇ, ਗੁਰਮੁਖਾਂ ਦੀ ਵਿਆਖਿਆ ਕਰਦੇ ਕਿ ਜਿਨ੍ਹਾਂ ਨੇ ਉਹਨਾਂ ਦੀ ਸੰਗਤ ਕੀਤੀ, ਸੰਤ ਸਰਨ ਜੋ ਜਨ ਪਰੈ ਸੋ ਜਨ ਉਧਰਨ ਹਾਰ। ਉਧਰਨ ਦਾ ਮਤਲਬ ਹੈ ਕਿ ਇੱਕ ਥਾਂ ਤੋਂ ਦੂਜੀ ਥਾਂ ਤੇ ਵਿਕਾਸ ਕਰ ਜਾਣਾ। ਉਧਰਨ ਦਾ ਮਤਲਬ ਜਿਵੇਂ ਤੁਸੀਂ ਵੇਖੋਗੇ ਪਨੀਰੀ ਇੱਕ ਥਾਂ ਤੇ ਲੱਗੀ ਹੁੰਦੀ ਬੂਟਿਆਂ ਦੀ, ਜਿੱਥੇ ਬਾਗ ਵਿੱਚ ਫੁੱਲ ਲਾਉਣ ਵਾਸਤੇ ਪਨੀਰੀ ਤਿਆਰ ਕੀਤੀ ਜਾਂਦੀ ਨਾ, ਪਹਿਲਾਂ ਪਨੀਰੀ ਉੱਥੇ ਉੱਗਦੀ ਫੁੱਲ, ਜੇ ਉਹਨੂੰ ਤੁਸੀਂ ਉੱਥੇ ਹੀ ਰੱਖੋ ਹਰੀ ਜ਼ਰੂਰ ਰਹੇਗੀ ਪਰ ਛੋਟੇ ਛੋਟੇ ਫੁੱਲ ਲੱਗ ਜਾਣਗੇ, ਸੁੱਕ ਸੜ ਜਾਏਗੀ। ਮਾਲੀ ਕੀ ਕਰਦਾ, ਉੱਥੋਂ ਪੁੱਟ ਕੇ ਤੇ ਬਾਹਰ ਹੋਰ ਕਿਤੇ ਜਾ ਕੇ ਦੂਜੀ ਮਿੱਟੀ ਵਿੱਚ ਵਿਰਲੀ ਕਰਕੇ ਲਾਉਂਦਾ, ਫਿਰ ਉਹਨੂੰ ਵੱਡੇ ਵੱਡੇ ਫੁੱਲ ਲੱਗਦੇ ਨੇ, ਉਹ ਬਾਗ ਬਣ ਜਾਂਦਾ, ਬਗੀਚਾ ਹੋ ਜਾਂਦਾ। ਇਸ ਤਰ੍ਹਾਂ ਜਿੱਥੇ ਅਸੀਂ ਜਨਮ ਲਿਆ ਇਹ ਪਨੀਰੀ ਹੈ ਸਿਰਫ, ਪਰ ਅਸੀਂ ਪਨੀਰੀ ਉੱਥੇ ਹੀ ਲਾਈ ਫਿਰਦੇ ਹਾਂ, ਉੱਥੇ ਛੋਟੇ ਛੋਟੇ ਫੁੱਲ ਉੱਗਦੇ ਨੇ। ਕਈ ਲੋਕ ਕਹਿੰਦੇ ਨੇ ਜੀਵਨ ਤੇ ਇਸ ਤਰ੍ਹਾਂ ਵੀ ਚੱਲਦਾ ਹੀ ਹੈ, ਪਨੀਰੀ ਤੇ ਉੱਥੇ ਵੀ ਹਰੀ ਰਹਿੰਦੀ, ਉਹਨੂੰ ਫੁੱਲ ਕੋਈ ਨਹੀਂ ਲੱਗਦਾ। ਜਿਨ੍ਹਾਂ ਨੇ ਸੋ ਜਨ ਉਧਰਨ ਹਾਰ ਦਾ ਮਤਲਬ ਹੈ ਕਿ ਇਸ ਜੀਵਨ ਵਿੱਚੋਂ ਜਿਹੜਾ ਸਾਨੂੰ ਸਰੀਰਕ ਤੌਰ ਤੇ ਮਿਲਿਆ, ਇੱਥੋਂ ਆਪਣੇ ਆਪ ਨੂੰ ਪੁੱਟ ਕੇ ਗੁਰੂ ਕੇ ਸ਼ਬਦ ਦੀ ਭੂਮੀ ਵਿੱਚ ਬੀਜ ਦਿੱਤਾ, ਉਹ ਉਧਰ ਗਏ, ਉਹਨਾਂ ਦੇ ਜੀਵਨ ਵਿੱਚ ਬਹੁਤ ਕਈ ਪਰਸੈਂਟੇਜ ਵਿੱਚ ਵਿਕਾਸ ਹੋ ਗਿਆ। ਇਸ ਕਰਕੇ ਕਹਿੰਦੇ ਸੰਤ ਸਰਨ ਜੋ ਜਨ ਪਰੈ ਸੋ ਜਨ ਉਧਰਨ ਹਾਰ, ਇੱਥੇ ਤੇ ਫਾਇਦਾ ਦੱਸਿਆ। ਹੁਣ ਅਗਲੀ ਜਿਹੜੀ ਸਾਰੀ ਅਸ਼ਟਪਦੀ ਹੈ ਨਾ, ਉਹ ਸਾਧ ਸੰਗਤ ਬੰਦੇ ਦੇ ਨੁਕਸਾਨ ਦੀ ਵਿਆਖਿਆ ਕੀਤੀ ਕਿ ਜਿਹੜੇ ਲੋਕਾਂ ਨੇ ਨਿੰਦਿਆ ਕੀਤੀ, ਐਸੇ ਲੋਕਾਂ ਦੀ ਜਿਨ੍ਹਾਂ ਨੇ ਨਿੰਦਿਆ ਕੀਤੀ, ਕਿਹੜੇ ਕਿਹੜੇ ਨੁਕਸਾਨ ਉਠਾਉਣੇ ਪਏ, ਉਹ ਸਾਰੇ ਅੱਗੇ ਗਿਣੇ ਗਏ ਨੇ। ਔਰ ਉਹਨਾਂ ਨੂੰ ਸੁਣ ਕੇ ਆਦਮੀ ਕੰਬ ਜਾਂਦਾ ਹੈ, ਡਰ ਜਾਂਦਾ ਹੈ, ਭੈ ਭੀਤ ਹੋ ਜਾਂਦਾ। ਔਰ ਇਹ ਸੱਚਾਈਆਂ ਨੇ, ਬਿਲਕੁਲ ਸੱਚ ਹੈ ਜੋ ਕੁਝ ਅੱਗੇ ਆਉਂਦਾ। ਜਿਨ੍ਹਾਂ ਨੇ ਨਿੰਦਿਆ ਕੀਤੀ, ਪਹਿਲਾਂ ਉਹਨਾਂ ਨੇ ਸ਼ਬਦ ਕਿਹਾ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ। ਅਵਤਾਰ ਦੇ ਅਰਥ ਨੇ ਜਨਮ ਲੈਣਾ। ਇੱਕ ਤਾਂ ਉਹਨਾਂ ਨੂੰ ਜਨਮ ਬੜੇ ਲੈਣੇ ਪੈਂਦੇ ਨੇ, ਬਹੁਤ ਜਨਮ। ਔਰ ਇਹ ਵੀ ਕਈ ਥਾਵਾਂ ਤੇ ਵਾਪਰਦਾ ਕਿ ਕਈ ਵਾਰੀ ਤਾਂ ਐਸੇ ਲੋਕ ਜਨਮ ਲੈਣ ਤੋਂ ਪਹਿਲਾਂ ਹੀ ਜਿਉਂਦੇ ਤਾਂ ਹੁੰਦੇ ਨੇ, ਉਹਨਾਂ ਨੂੰ ਜਨਮ ਵੀ ਸਾਧ ਸੰਗਤ ਜੀ ਅਖਤਿਆਰ ਨਹੀਂ ਹੁੰਦਾ। ਜਨਮ ਲੈਂਦਿਆਂ ਸਾਰ ਮੌਤ, ਜਾਂ ਜਨਮ ਤੋਂ ਇੱਕ ਮਹੀਨਾ ਪਹਿਲਾਂ ਮੌਤ, ਇਸ ਤਰ੍ਹਾਂ ਹੁੰਦਾ ਜਾਂਦਾ। ਇਹ ਸਾਰੀ ਉਹਨਾਂ ਲੋਕਾਂ ਦੀ ਨਿੰਦਿਆ ਦੀ ਵਾਦੀ ਦੇ ਕਾਰਨ ਹੈ। ਔਰ ਅੱਗੇ ਬਚਨ ਕਹਿੰਦੇ ਸੰਤ ਕੈ ਦੁਖਨ ਆਰਜਾ ਘਟੈ। ਆਰਜਾ ਦੇ ਅਰਥ ਨੇ ਉਮਰ। ਹੁਣ ਨਿੰਦਿਆ ਸ਼ਬਦ ਤੇ ਥੋੜੀ ਜਿਹੀਆਂ ਬੇਨਤੀਆਂ ਕਰਦੇ, ਕਿਉਂਕਿ ਇਹ ਤੇ ਸਰਲ ਸਿੱਧੇ ਅਰਥ ਨੇ ਸਾਰੇ। ਨਿੰਦਿਆ ਕੀ ਹੈ? ਇੱਕ ਇੰਨਾ ਭਾਰਾ ਦੋਸ਼ ਜਿਹੜਾ ਮਨੁੱਖ ਦੇ ਸਾਰੇ ਜਪ ਤਪ ਹੂੰਜ ਕੇ ਰੱਖ ਦਿੰਦਾ, ਜਿਹੜਾ ਉਹਦੇ ਕੀਤੇ ਹੋਏ ਸ਼ੁਭ ਕਰਮ ਸਾੜ ਕੇ ਸੁਆਹ ਕਰ ਦਿੰਦਾ। ਨਿੰਦਿਆ ਹੈ ਕੀ? ਕਈ ਵਾਰੀ ਬੜੇ ਗੁਰਮੁਖੇ ਦੇ ਬਾਰੇ ਸਵਾਲ ਕਰਦੇ, ਕਿਉਂਕਿ ਨਿੰਦਿਆ ਹੋ ਜਾਂਦੀ ਮਨੁੱਖ ਆਪਣੇ ਆਪ, ਪਤਾ ਨਹੀਂ ਲੱਗਦਾ। ਉਹ ਕਹਿੰਦੇ ਨੇ ਵੀ ਨਿੰਦਿਆ ਕੀ? ਜੇ ਆਦਮੀ ਸੱਚੀ ਗੱਲ ਕਰੇ ਕਿ ਉਹ ਨਿੰਦਿਆ ਹੈ, ਜੋ ਸਚਿਆਈ ਵੇਖੀ ਉਹ ਨਿੰਦਿਆ ਹੈ, ਜੇ ਕਿਸੇ ਦੀ ਬੁਰਿਆਈ ਵੇਖੀ ਤੇ ਉਹਦੀ ਬੁਰਿਆਈ ਨੂੰ ਇਸ ਢੰਗ ਨਾਲ ਕਿਹਾ ਗਿਆ ਕਿ ਉਹ ਬੁਰਿਆਈ ਛੱਡ ਜਾਏ, ਉਹਦੇ ਨਾਲ ਗੱਲ ਕੀਤੀ ਗਈ ਪਰਦੇ ਨਾਲ, ਫਿਰ ਉਹ ਨਿੰਦਿਆ ਨਹੀਂ ਹੈ। ਜੇ ਕਿਸੇ ਦੀ ਬੁਰਿਆਈ ਵੇਖ ਕੇ ਯਤਨ ਕਰਨਾ ਵੀ ਉਹ ਬੁਰਿਆਈ ਤੋਂ ਬਚ ਜਾਏ ਤੇ ਪਿਛਲੇ ਕੀਤੇ ਹੋਏ ਤੇ ਇਹਦਾ ਪਰਦਾ ਪੈ ਜਾਏ, ਦੀ ਬਦਨਾਮੀ ਨਾ ਹੋਵੇ, ਉਹ ਨਿੰਦਿਆ ਨਹੀਂ ਹੈ। ਖਿਆਲ ਰੱਖ, ਉਹ ਤੇ ਅੰਦਰ ਪਰਉਪਕਾਰ ਦੀ ਭਾਵਨਾ ਹੈ ਨਾ, ਉਹ ਤੇ ਮਨ ਦੇ ਵਿੱਚ ਇਹ ਹੈ ਵੀ ਇਸ ਆਦਮੀ ਦਾ ਉਧਾਰ ਹੋ ਜਾਏ। ਪਰ ਜੇ ਅਸੀਂ ਉਹਦੀ ਕੰਡ ਦੇ ਪਿੱਛੇ ਇਹ ਚਾਹੀਏ ਕਿ ਇਹ ਹੋਰ ਬੁਰਿਆਈਆਂ ਕਰੀ ਜਾਏ ਤੇ ਅਸੀਂ ਹੋਰ ਨਿੰਦਿਆ ਕਰੀਏ ਤਾਂ ਕਿ ਇਹਦੀ ਬਦਨਾਮੀ ਹੋ ਜਾਏ, ਸੰਸਾਰ ਦੇ ਵਿੱਚ ਬਦਨਾਮੀ ਕਰਾ ਕੇ ਇਹਨੂੰ ਸੰਸਾਰ ਵਿੱਚ ਜਿਉਣ ਜੋਗਾ ਨਾ ਛੱਡੀਏ, ਉਸ ਨੂੰ ਨਿੰਦਿਆ ਕਿਹਾ ਗਿਆ। ਇਹ ਮੈਂ ਸਰਲ ਜਿਹਾ ਅਰਥ ਆਪ ਜੀ ਨਾਲ ਕੀਤੇ ਨੇ। ਕਿਸੇ ਮਨੁੱਖ ਦੀ ਕੰਡ ਪਿੱਛੇ ਨਿੰਦਿਆ ਕਰਨ, ਵੈਸੇ ਹੁਣ ਤਾਂ ਅਸੀਂ ਇਹਨਾਂ ਚੀਜ਼ਾਂ ਨੂੰ ਛੱਡ ਦਿੱਤਾ ਹੈ। ਜਿਹੜਾ ਆਦਮੀ ਸਾਡੇ ਕੋਲੋਂ ਉੱਠ ਕੇ ਜਾਂਦਾ ਹੈ, ਸਾਡੀ ਇੱਕ ਆਦਤ ਬਣ ਚੁੱਕੀ ਹੈ, ਚਾਰ ਪੰਜ ਆਦਮੀ ਇਕੱਠੇ ਬੈਠੇ ਨੇ ਤੇ ਜੇ ਸਾਧ ਸੰਗਤ ਉਹ ਕੋਲ ਬੈਠਾ ਤੇ ਉਹਦੀ ਵਡਿਆਈ ਕਰੀ ਜਾਣੀ, ਉਹਦੇ ਕੋਲ ਸੱਚ ਨਹੀਂ ਕਹਿਣਾ। ਤੇ ਜੇ ਉਹ ਉੱਠ ਕੇ ਗਿਆ ਵਿੱਚੋਂ, ਚੌਥਾ ਭਾਵੇਂ ਮਿੱਤਰ ਹੀ ਹੋਵੇ, ਉਹਦੇ ਨਿਕਲਣ ਦੀ ਦੇਰ ਹੈ ਤੇ ਪਿੱਛੋਂ ਉਹਦੀ ਨਿੰਦਿਆ ਕਰਨੀ ਸ਼ੁਰੂ ਕਰ ਦਿੱਤੀ ਰਲ, ਇਹ ਹੈ ਨਿੰਦਿਆ ਕਿਸੇ ਦੇ ਕੰਡ ਪਿੱਛੇ ਕਰਨੀ। ਰਹਿਤਨਾਮਿਆਂ ਵਿੱਚ ਲਿਖਿਆ ਕਿ ਸਿੱਖ ਦੀ ਕੰਡ ਪਿੱਛੇ ਨਿੰਦਿਆ ਕਰੇ ਸੋ ਤਨਖਾਈਆ ਹੈ। ਕੰਡ ਪਿੱਛੇ ਦਾ ਮਤਲਬ ਜਦੋਂ ਚਲਾ ਜਾਏ, ਉਹਦੇ ਮੂੰਹ ਤੇ ਕਹਿ ਦੇ ਤੇਰੀ ਜਿਹੜੀ ਬੁਰਿਆਈ ਹੈ ਉਹ ਗੱਲ ਹੋਰ ਹੈ। ਹਾਂ, ਕਹਿਣ ਵਾਲੇ ਨੂੰ ਇਹ ਵੇਖਣਾ ਪਏਗਾ ਉਹ ਆਪ ਕੀ ਕਰਦਾ ਹੈ, ਇਹ ਵੀ ਖਿਆਲ ਰੱਖਣਾ। ਅਸੀਂ ਨਿੰਦਿਆ ਦੇ ਅਧਿਕਾਰ ਤੇ ਚਾਹੁੰਦੇ ਹਾਂ, ਪਰ ਅਸੀਂ ਆਪ ਕਿਹੜੀ ਦੁਨੀਆਂ ਵਿੱਚ ਵਿਚਰਨੇ ਹਾਂ, ਸਾਡੇ ਕੋਲ ਕੀ ਪਤਾ ਅਧਿਕਾਰ ਹੀ ਨਾ ਹੋਣ। ਤਾਂ ਨਿੰਦਿਆ ਦੇ ਅਰਥ ਹੋਣਗੇ, ਨਿੰਦਿਆ ਕੀ ਹੈ? ਸਤਿਗੁਰੂ ਕਹਿੰਦੇ ਨਿੰਦਿਆ ਹੈ ਕਿਸੇ ਦੇ ਜੀਵਨ ਵਿੱਚ ਆਈ ਹੋਈ ਗਿਰਾਵਟ ਦੇ ਵਿੱਚੋਂ, ਕਿਸੇ ਦੇ ਜੀਵਨ ਵਿੱਚ ਆਈ ਗਿਰਾਵਟ ਦੇ ਵਿੱਚੋਂ ਉਹਦੀ ਬੁਰਿਆਈ ਲੱਭਣਾ ਔਰ ਉਸ ਨੂੰ ਫੈਲਾਉਣਾ, ਉਹ ਨਿੰਦਿਆ ਹੈ। ਇਸ ਕਰਕੇ ਕਹਿੰਦੇ ਨੇ ਨਿੰਦਿਆ ਤੋਂ ਬਚਣਾ। ਔਰ ਇੱਕ ਸ਼ਬਦ ਭਗਤ ਰਵਿਦਾਸ ਜੀ ਦਾ ਆਪ ਜੀ ਨਾਲ ਮੈਂ ਸਾਂਝਾ ਕਰਦਿਆਂ, ਜਿਹਦੇ ਵਿੱਚ ਉਹਨਾਂ ਨੇ ਇਹਦੇ ਉੱਤੇ ਬਹੁਤ ਖੁਲਾਸਾ ਕੀਤਾ ਔਰ ਤਾੜਨਾ ਕੀਤੀ ਹੈ। ਰਵਿਦਾਸ ਜੀ ਕਹਿੰਦੇ ਨੇ ਇੱਕ ਆਦਮੀ ਮੈਂ ਵੇਖਿਆ, ਇੱਕ ਸਿਰੇ ਤੋਂ ਲੱਗਾ ਤੇ ਦੂਸਰੇ ਸਿਰੇ ਤੱਕ ਜਿੰਨੇ ਤੀਰਥ ਸਨ, ਜਿੰਨੇ ਸਰੋਵਰ ਸਨ ਤੇ ਜਿੰਨੀਆਂ ਨਦੀਆਂ ਸਨ, ਸਾਰੀਆਂ ਤੇ ਉਹਨੇ ਇਸ਼ਨਾਨ ਕੀਤਾ। ਫਿਰ ਆਪਣੇ ਪਿੰਡ ਆ ਗਿਆ ਤੇ ਉਹ ਰੋਜ਼ 12 ਪ੍ਰਕਾਰ ਦੀਆਂ ਸਿਲਾਂ ਦੀ ਪੂਜਾ ਕਰਦਾ। 12 ਸਿਲਾਵਾਂ ਨੇ ਹਿੰਦੂ ਮਤ ਵਿੱਚ। ਫਿਰ ਉਹਨੇ ਕਹਿੰਦੇ ਕਈ ਰਾਹਾਂ ਦੇ ਉੱਤੇ ਖੂਹ ਵੀ ਲਵਾਏ, ਛਬੀਲਾਂ ਵੀ ਲਵਾਈਆਂ, ਬੜੇ ਚੰਗੇ ਕੰਮ ਕੀਤੇ। ਕਹਿੰਦੇ ਇੰਨੇ ਚੰਗੇ ਕੰਮ ਕਰਕੇ, ਪਰ ਉਹਦੀ ਵਾਦੀ ਸੀ ਨਿੰਦਿਆ ਕਰਨ ਦੀ, ਨਿੰਦਿਆ ਕਰਕੇ ਉਹਨੇ ਸਾਰਾ ਕੁਝ ਉਸੇ ਵੇਲੇ ਨਸ਼ਟ ਕਰ ਦਿੱਤਾ, ਖਰਾਬ ਕਰ ਦਿੱਤਾ। ਬਹੁਤ ਪਿਆਰਾ ਸ਼ਬਦ ਹੈ, ਜੇ ਉਹ 68 ਤੀਰਥ ਨਹਾਵੇ, ਕੋਈ ਵੀ ਮਨੁੱਖ ਹੈ ਜੋ 68 ਤੀਰਥਾਂ ਦਾ ਇਸ਼ਨਾਨ ਕਰਦਾ, ਜੇ ਉਹ 68 ਤੀਰਥ ਨਹਾਵੇ, ਜੇ ਉਹ ਦੁਆ 10 ਸਿਲਾ ਪੁਜਾਵੇ, ਦੁਆ 10 2 ਤੇ 10 12 ਸਿਲਾਂ ਦੀ ਪੂਜਾ ਕਰਦਾ ਜਾਂ ਕਰਵਾਉਂਦਾ ਪੈਸੇ ਦੇ ਕੇ, ਜੇ ਉਹ ਦੁਆਦਸ ਸਿਲਾਂ ਪੁਜਾਵੇ, ਜੇ ਉਹ ਕੂਪ ਤਟਾਂ ਦੇ ਵਾਵੇ, ਤਟਾਂ ਦੇ ਅਰਥ ਨੇ ਕਿਨਾਰਾ, ਸੜਕਾਂ ਦੇ ਕਿਨਾਰੇ ਤੇ ਉਹਨੇ ਖੂਹ ਲਵਾਏ, ਕੂਪ ਦਾ ਅਰਥ ਹੈ ਕੂਪ। ਭਗਤ ਜੀ ਕਹਿੰਦੇ ਕਰੇ ਨਿੰਦ ਸਭ ਬਿਰਥਾ ਜਾਵੇ, ਜੇ ਉਹ ਮਨੁੱਖ ਨਿੰਦਿਆ ਕਰਦਾ ਤੇ ਸਭ ਕੁਝ ਬਿਰਥ ਚਲਾ ਜਾਏਗਾ। ਅੱਗੇ ਹੋਰ ਇੱਕ ਪਹਿਰਾ ਦਿੱਤਾ ਇਸ ਸ਼ਬਦ ਵਿੱਚ, ਬੜੇ ਪਿਆਰੇ ਸ਼ਬਦ ਕਹਿੰਦੇ ਨੇ ਭਗਤ ਰਵਿਦਾਸ ਜੀ। ਕਹਿੰਦੇ ਨੇ ਸਾਧਕਾ ਨਿੰਦਕ ਕੈਸੇ ਤਰੇ, ਸਰ ਪਰ ਜਾਨੋ ਨਰਕ ਹੀ ਪਰੈ, ਉਹ ਕਿਵੇਂ ਤਰ ਸਕਦਾ ਇਸ ਤਰ੍ਹਾਂ ਦੇ ਕਰਮ ਕਰਕੇ। ਫਿਰ ਬਚਨ ਕੀਤੇ, ਜੇ ਉਹ ਗ੍ਰਹਿਣ ਕਰੇ ਕੁਲ ਖੇਤ, ਕੁਰਸ਼ੇਤਰ ਗ੍ਰਹਿਣ ਤੇ ਜਾਏ, ਸੂਰਜ ਗ੍ਰਹਿਣ ਤੇ ਬੜਾ ਵੱਡਾ ਪੁੰਨ ਮੰਨਿਆ ਜਾਂਦਾ ਸੀ ਹਿੰਦੂ ਮਤ ਦੇ ਅਨੁਸਾਰ, ਜੇ ਉਹ ਗ੍ਰਹਿਣ ਕਰੇ ਕੁਲ ਖੇਤ, ਅਰਪੈ ਨਾਰ ਸ਼ਿੰਗਾਰ ਸਮੇਤ, ਆਪਣੀ ਇਸਤਰੀ ਸ਼ਿੰਗਾਰ ਦੇ ਸਮੇਤ ਦਾਨ ਕਰਦਾ। ਆਪ ਜੀ ਕਹੋਗੇ ਕਿਵੇਂ ਦੀ ਗੱਲ ਵਿਚ ਆ ਗਏ ਇਸਤਰੀ ਦਾਨ ਕਰਨੀ ਸ਼ਿੰਗਾਰ ਕਰਕੇ। ਸਤ ਸੰਗਤ ਜੀ, ਵਿਸ਼ਵਾਸ ਵੈਸੇ ਤੇ ਸ਼ਰਧਾ ਚੀਜ਼ ਤੇ ਬੜੀ ਵੱਡੀ ਹੈ, ਧਰਮ ਦੇ ਮਾਰਗ ਵਿਚ ਬੜਾ ਕੰਮ ਦਿੰਦੀ ਸ਼ਰਧਾ ਤੇ ਵਿਸ਼ਵਾਸ। ਪਰ ਕਈ ਵਾਰੀ ਇਸ ਦੇਸ਼ ਦੇ ਵਿਚ ਸ਼ਰਧਾ ਦੇ ਤੇ ਨਾਂ ਦੇ ਇਹਦੇ ਵਿਸ਼ਵਾਸ ਦੇ ਨਾਂ ਦੇ ਉੱਤੇ ਇੰਨਾ ਵਿਭਚਾਰ ਚੱਲਿਆ, ਇੰਨੀਆਂ ਗਲਤੀਆਂ ਹੋਈਆਂ ਨੇ ਕਿ ਉਹਨਾਂ ਦੀ ਵਿਆਖਿਆ ਕਰਨੀ ਕਠਿਨ ਹੈ। ਵਿਸ਼ਵਾਸ ਹੋ ਗਿਆ, ਅਜੇ ਤੱਕ ਚੱਲਦਾ। ਲੋਕ ਆਪਣੇ ਸੁਪਨੇ ਸੁਣਾ ਕੇ ਦੂਜਿਆਂ ਦੇ ਘਰ ਲੁੱਟ ਲੈਂਦੇ ਨੇ। ਮੈਨੂੰ ਇਹ ਸੁਪਨਾ ਆਇਆ ਸੀ ਜੀ, ਗੁਰੂ ਗੋਬਿੰਦ ਸਿੰਘ ਨੇ ਕਿਹਾ ਤੂੰ ਆਹ ਕੰਮ ਕਰ ਲੈ। ਬੜੇ ਲੋਕ ਮੈਂ ਸੁਣੇ ਇਸ ਤਰ੍ਹਾਂ ਦੇ। ਆਚਰਨ ਬਹੁਤ ਡਿੱਗਾ ਤੇ ਨਾਂ ਲੈਣਾ ਵਿੱਚ ਗੁਰੂ ਦਾ। ਇਹ ਅਰਪੈ ਨਾਰ ਸ਼ਿੰਗਾਰ ਸਮੇਤ ਕੀ ਸੀ ਵੀ ਪੰਡਿਤ ਜੀ ਨੇ ਇਹ ਸੰਵਿਧਾਨ ਬਣਾ ਦਿੱਤਾ? ਪੰਡਿਤ ਨੇ ਸੰਵਿਧਾਨ ਬਣਾ ਦਿੱਤਾ ਕਿਹੜਾ ਵੀ ਜੇ ਤੇ ਸਿੱਧਾ ਤੁਸੀਂ ਆਚਰਨਹੀਣ ਹੁੰਦੇ ਹੋ, ਕਰੈਕਟਰ ਲੈਸ ਹੁੰਦੇ ਹੋ ਤੇ ਠੀਕ ਨਹੀਂ ਲੱਗਣਾ। ਬਸ ਇੱਕ ਹੋਰ ਸੰਵਿਧਾਨ ਬਣਾ ਦਿੱਤਾ, ਇੱਥੇ ਆਪਣੀ ਇਸਤਰੀ ਤੁਸੀਂ ਸੌਂਪ ਦਿਓ ਸਾਨੂੰ ਤੇ ਜਦੋਂ ਮਰ ਕੇ ਜਾਓਗੇ ਅੱਗੇ ਇਸਤਰੀ ਮਿਲ ਜਾਏਗੀ ਤੁਹਾਨੂੰ, ਇਹ ਕਹਿ ਦਿੱਤਾ। ਔਰ ਇਹ ਝੂਠ ਚੱਲਿਆ। ਸੱਚ ਇਹ ਹੈ ਵਿਸ਼ਵਾਸ ਤੇ ਸ਼ਰਧਾ ਇੰਨੀ ਚੰਗੀ ਚੀਜ਼ ਹੈ ਵੀ ਪਰਮਾਤਮਾ ਦਾ ਪੰਧ ਬਿਲਕੁਲ ਛੋਟਾ ਕਰ ਦਿੰਦੀ। ਪਰ ਜਿੱਥੇ ਇਹਦੇ ਵਿੱਚ ਚੰਗਿਆਈ ਬੜੀ ਵੱਡੀ ਏ, ਇਹਦੇ ਵਿੱਚ ਇੱਕ ਅਵਗੁਣ ਵੀ ਹੈ ਕਿ ਜਿਹੜਾ ਵਿਅਕਤੀ ਇਹਦੇ ਵਿੱਚ ਬਹਿ ਜਾਏ ਉਹਦੇ ਤੋਂ ਤੁਸੀਂ ਜੋ ਕੁਝ ਮਰਜ਼ੀ ਕਰਵਾ ਲਓ, ਸਿਰ ਨਹੀਂ ਚੁੱਕੇਗਾ, ਸਭ ਕੁਝ ਪ੍ਰਵਾਨ ਕਰ ਲਏਗਾ, ਜੋ ਮਰਜ਼ੀ ਕਰਵਾਈ ਜਾਓ। ਇਸ ਲਈ ਗੁਰੂ ਸਾਹਿਬ ਨੇ ਵਿਸ਼ਵਾਸ ਦੀ ਵੀ ਗੱਲ ਕੀਤੀ ਏ ਤੇ ਗਿਆਨ ਦੀ ਵੀ ਗੱਲ ਕੀਤੀ। ਕਿਸੇ ਹੱਦ ਤੱਕ ਵਿਸ਼ਵਾਸ ਤੋਂ ਵੇਖ ਕਿੱਥੋਂ ਤੱਕ ਜਾ ਰਹੇ, ਕਿੱਥੋਂ ਤੱਕ ਇਸ ਕਾਰਜ ਵਿੱਚ ਤੂੰ ਤੁਰੇਗਾ। ਤਾਂ ਉਹ ਜਿਹੜੇ ਲੋਕ ਸਨ ਉਹ ਕਹਿੰਦੇ ਵੀ ਸਮੇਤ ਸ਼ਿੰਗਾਰ ਦੇ ਨਾਰ ਅਰਪਣ ਕਰ ਦਿਓ। ਰਵਿਦਾਸ ਜੀ ਕਹਿੰਦੇ ਕੋਈ ਵੀ ਕਰਦਾ ਜੇ ਉਹ ਗ੍ਰਹਿਣ ਕਰੇ ਕੁਲ ਖੇਤ ਅਰਪੈ ਨਾਰ ਸ਼ਿੰਗਾਰ ਸਮੇਤ। ਫਿਰ ਕਹਿੰਦੇ ਸਗਲੇ ਸਿਮਰਤ ਸਰਵਨੇ ਸੁਣੈ, ਕਰੈ ਨਿੰਦ ਕਵਨੈ ਨਹੀਂ ਗੁਣੈ। ਜੇ ਕੋਈ ਮਨੁੱਖ ਸਾਰੀਆਂ ਸਿਮਰਤੀਆਂ ਸਤਾਈ ਨੇ ਸਾਰੀਆਂ ਦਾ ਪਾਠ ਕਰਾਏ ਤੇ ਕੋਲ ਬਹਿ ਕੇ ਸੁਣੇ, ਖਿਆਲ ਰੱਖਣਾ ਇੰਨਾ ਸੁਣੇ ਏਡਾ ਵੱਡਾ ਧਰਮਾਤਮਾ। ਸਗਲੀ ਸਿਮਰਤ ਸਰਵਣੀ ਸੁਣੈ, ਕਰੈ ਨਿੰਦ ਕਵਨੈ ਨਹੀਂ ਗੁਣੈ। ਇਹ ਕੰਮ ਕਿਸੇ ਕੰਮ ਨਹੀਂ ਆਉਂਦੇ, ਗੁਣ ਕਿਸੇ ਕੰਮ ਨਹੀਂ ਆਉਂਦੇ। ਹੁਣ ਨਿੰਦਿਆ ਦਾ ਇੰਨਾ ਵੱਡਾ ਵਜਰ ਪਾਪ, ਇਹਦੇ ਤੋਂ ਅੱਗੇ ਹੋਰ ਵੀ ਕੁਝ ਗੱਲਾਂ ਨਿੰਦਿਆ ਦੇ ਪੱਖ ਵਿਚ ਕਹੀਆਂ ਨੇ ਭਗਤ ਰਵਿਦਾਸ ਜੀ ਨੇ। ਉਹ ਕਹਿੰਦੇ ਨਿੰਦਿਆ ਵਿਚ ਕਿੰਨਾ ਵੱਡਾ ਆਪਣਾ ਵਿਗਾਰ ਬਰਾਨਾ ਸੰਡ ਹੈ। ਜੇ ਕੋਈ ਬੰਦਾ ਆਪਣਾ ਘਰ ਗਵਾ ਕੇ ਦੂਜਿਆਂ ਦੇ ਘਰ ਵਸਾਦਾ ਤੇ ਫਿਰ ਨਿੰਦਿਆ ਕਰੇ, ਪੱਲੇ ਉਹਦੇ ਕੱਖ ਨਹੀਂ ਰਹਿੰਦਾ, ਇੰਨਾ ਵੱਡਾ ਔਗੁਣ। ਇਸ ਕਰਕੇ ਇਹ ਬੱਜਰ ਪਾਪ ਹੈ, ਖਿਆਲ ਰੱਖਣਾ। ਨਿੰਦਿਆ ਜਿਹੜੀ ਹੈ ਬੱਜਰ ਅਪਰਾਧ ਹੈ। ਜਿਵੇਂ ਬੱਜਰ ਪਾਪ, ਬੱਜਰ ਕੁਰੈਤਾਂ ਕਈ ਹਨ ਨਾ, ਚਾਰ ਕੁਰੈਤਾਂ, ਉਹਨਾਂ ਦੇ ਨਾਲ ਲਿਖਿਆ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਚ, ਉਹਨਾਂ ਦੇ ਨਾਲ ਇਹ ਅੰਕਿਤ ਕੀਤਾ ਗਿਆ। ਜਿੱਥੇ ਚਾਰ ਬੱਜਰ ਕੁਰੈਤ ਹਨ ਉਹਨਾਂ ਵਿਚ ਇੱਕ ਕੁਰੈਤ ਆਉਂਦੀ ਪਰ ਤਨ ਗਾਮੀ ਹੋਣਾ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹੋ, ਗੁਰੂ ਤੇਗ ਬਹਾਦਰ ਸਾਹਿਬ ਇਹਨਾਂ ਦੋ ਕੁਕਰਮਾਂ ਨੂੰ ਇਕੱਠੇ ਲਿਖਦੇ ਨੇ। ਉਹ ਕਹਿੰਦੇ ਨੇ ਮਨ ਰੇ ਕੌਣ ਕੁਮਤ ਤੈ ਲੀਨੀ, ਪਰ ਦਾਰਾ ਨਿੰਦਿਆ ਰਸ ਰਚਿਓ। ਪਰ ਦਾਰਾ ਦੇ ਅਰਥ ਨੇ ਪਰ ਇਸਤਰੀ, ਪਰ ਦਾਰਾ ਪਰ ਇਸਤਰੀ ਤੇ ਨਿੰਦਿਆ ਦਾ ਪਾਪ ਬਿਲਕੁਲ ਬਰਾਬਰ ਗਿਣ ਦਿੱਤਾ, ਇਕੱਠੇ ਲਿਖ ਦਿੱਤੇ ਦੋਵੇਂ ਇੱਕੋ ਲਾਈਨ ਵਿਚ। ਪਰ ਦਾਰਾ ਨਿੰਦਿਆ ਰਸ ਰਚਿਓ, ਰਾਮ ਭਗਤ ਨੇ ਕੀਨੀ, ਤੂੰ ਅਕਾਲ ਪੁਰਖ ਦੀ ਬੰਦਗੀ ਨਹੀਂ ਕੀਤੀ। ਇਸ ਕਰਕੇ ਇਹ ਨਿੰਦਿਆ ਦੇ ਅਪਰਾਧ ਤੋਂ ਸੁਚੇਤ ਕਰਨ ਵਾਸਤੇ ਸਤਿਗੁਰੂ ਇਹਦੇ ਨਿਕਲਣ ਵਾਲੇ ਨਤੀਜੇ ਰਿਜ਼ਲਟ ਇਸ ਸਾਰੀ ਅਸ਼ਟਪਦੀ ਵਿਚ ਗਿਣਦੇ ਨੇ। ਫਿਰ ਇਹ ਨਿੰਦਿਆ ਆਮ ਵਿਅਕਤੀ ਦੀ ਨਹੀਂ, ਇਹ ਜਿਹੜਾ ਸੰਪੂਰਨ ਮਨੁੱਖ ਹੋ ਚੁੱਕਾ, ਬਖਸ਼ਿਆ ਹੋਇਆ, ਪਰਮਾਤਮਾ ਦੇ ਦਰ ਤੇ ਪ੍ਰਵਾਨ ਹੋ ਚੁੱਕਾ ਹੈ, ਉਹਦੀ ਨਿੰਦਿਆ ਦੀ ਗੱਲ ਸਤਿਗੁਰੂ ਕਰ ਰਹੇ ਨੇ। ਕਹਿੰਦੇ ਸੰਤ ਕੈ ਦੁਖਨ ਆਰਜਾ ਘਟੈ, ਜਿਹੜਾ ਮੁਕਤ ਮਨੁੱਖ ਹੈ ਉਹਦੀ ਨਿੰਦਿਆ ਕਰਨ ਦੇ ਨਾਲ ਮਨੁੱਖ ਦੀ ਉਮਰ ਘੱਟ ਜਾਂਦੀ ਹੈ, ਉਹਨੂੰ ਇਹ ਦੋਸ਼ ਲੱਗਦਾ ਹੈ, ਉਹਦੀ ਉਮਰ ਵਿੱਚ ਘਾਟਾ ਹੋ ਜਾਂਦਾ ਹੈ। ਸੰਤ ਕਾ ਦੁਖਨ ਜੰਮਤੇ ਨਹੀਂ ਛੁਟੈ, ਹੋਰ ਅਪਰਾਧ ਕਰੇ ਤੇ ਸ਼ਾਇਦ ਜੰਮ ਜਿਹੜੇ ਨੇ ਤਰਸ ਕਰ ਦੇਣ, ਪਰ ਜਿਹੜਾ ਸਾਧੂ ਦੀ ਨਿੰਦਿਆ ਕਰਦਾ ਗੁਰਮੁਖ ਦੀ, ਉਹ ਜਮਾਂ ਤੋਂ ਨਹੀਂ ਛੁੱਟਦਾ। ਹਜ਼ੂਰ ਗੁਰੂ ਅਰਜਨ ਦੇਵ ਸਾਹਿਬ ਅੱਗੇ ਕਹਿੰਦੇ ਨੇ ਕਿ ਸੰਤ ਕੈ ਦੁਖਨ ਸੁੱਖ ਸਭ ਜਾਏ, ਜਿਹੜੇ ਸੁੱਖ ਕੋਲ ਹੋਣ ਉਹ ਸਾਧੂਆਂ ਦੀ ਦੁਖਣ ਕਰਨ ਕਰਕੇ, ਉਹਨਾਂ ਨਾਲ ਦੋਖ ਕਰਨ ਕਰਕੇ, ਉਹਨਾਂ ਨਾਲ ਈਰਖਾ ਕਰਨ ਕਰਕੇ ਉਹ ਜਿਹੜੇ ਸੁੱਖ ਨੇ ਉਹ ਚਲੇ ਜਾਂਦੇ ਨੇ। ਹਜ਼ੂਰ ਕਹਿੰਦੇ ਸੰਤ ਕੈ ਦੁਖਨ ਨਰਕ ਮਹਿ ਪਾਏ। ਹੁਣ ਇੱਥੇ ਨਿੰਦਿਆ ਦੇ ਥਾਂ ਤੇ ਦੁਖਣ ਸ਼ਬਦ ਆ ਗਿਆ। ਦੁਖਣ ਦਾ ਅਰਥ ਹੈ ਕਿਸੇ ਵੱਲੋਂ ਵੇਖ ਕੇ ਦੁਖਣਾ, ਕਿਸੇ ਵੱਲੋਂ ਵੇਖ ਕੇ ਅੰਦਰੋਂ ਸੜੀ ਜਾਣਾ, ਈਰਖਾ ਕਰਨੀ, ਕਿਸੇ ਨੂੰ ਵੇਖ ਕੇ ਸੁਖਾਉਣਾ ਨਾ। ਔਰ ਮੈਂ ਇਹ ਜਿਹੜਾ ਦੁਖਣ ਸ਼ਬਦ ਹੈ ਨਾ, ਸਾਧ ਸੰਗਤ ਤੇ ਨਿੰਦਿਆ ਦਾ ਅੰਦਰਲਾ ਸਰੂਪ ਹੈ, ਖਿਆਲ ਰੱਖ। ਕਈ ਵਾਰੀ ਅਸੀਂ ਮੂੰਹ ਨੂੰ ਰੋਕ ਲੈਂਦੇ ਹਾਂ ਨਿੰਦਿਆ ਕਰਨ ਤੋਂ, ਕਿਉਂਕਿ ਅਸੀਂ ਪੜ੍ਹਦੇ ਹੁਣ ਵੀ ਨਿੰਦਿਆ ਦਾ ਪਾਪ। ਬੰਦਾ ਪਾਪ ਤੋਂ ਇਸ ਕਰਕੇ ਨਹੀਂ ਬਚਦਾ ਵੀ ਇਹ ਪਾਪ ਏ, ਉਹਨੂੰ ਡਰ ਆਉਂਦਾ ਇਹਨਾਂ ਚੀਜ਼ਾਂ ਤੋਂ, ਆ ਜਿਹੜੀਆਂ ਅੱਗੇ ਲਿਖੀਆਂ ਕਿਤੇ ਇਹਨਾਂ ਮੇਰੇ ਦੁਆਲੇ ਹੋ ਜਾਣ ਸਾਰੀਆਂ। ਇਹ ਡਰ ਤਾਂ ਦਿੱਤੇ ਗਏ ਨੇ। ਗੁਰੂ ਸਾਹਿਬ ਇੱਕ ਪੰਕਤੀ ਵਿੱਚ ਵੀ ਕਹਿ ਸਕਦੇ ਸਨ ਨਿੰਦਿਆ ਨਾ ਕਰੋ, ਪਰ ਮੇਰੀ ਸਮਝ ਵਿੱਚ ਆਉਂਦਾ ਬੰਦਾ ਗੁਰੂ ਤੋਂ ਘੱਟ ਡਰਦਾ ਤੇ ਨਰਕ ਤੋਂ ਜ਼ਿਆਦਾ ਡਰਦਾ, ਜੇ ਖਿਆਲ ਰੱਖਣ। ਇਹ ਮੇਰੇ ਵੇਖਣ ਵਿੱਚ ਆਇਆ, ਮੈਂ ਸਾਂਝਾ ਆਪ ਜੀ ਨਾਲ ਥੋੜਾ ਜਿਹਾ ਕਰਦਿਆਂ। ਇੱਕ ਥਾਂ ਤੇ ਸਮਾਗਮ ਸੀ ਤੇ ਆਪਣੇ ਸਮਾਗਮਾਂ ਵਿੱਚ ਗੁਰੂ ਹੀ ਕਿਰਪਾ ਕਰੇ, ਕਿਤੇ ਕਿਤੇ ਤੇ ਬਹੁਤ ਵਧੀਆ ਹੁੰਦਾ। ਉਹ ਬਿਲਕੁਲ ਜਿੱਥੇ ਮੈਂ ਕਥਾ ਕਰਨ ਲੱਗਾ ਤੇ ਟੋਲੀਆਂ ਬਣਾ ਕੇ ਸੰਗਤ ਬੈਠੀ, ਆਪਸ ਵਿੱਚ ਗੱਲਾਂ ਕਰੇ, ਬੱਚੇ ਇਧਰ ਉਧਰ ਦੌੜਦੇ ਫਿਰਨ ਤੇ ਸਾਧ ਸੰਗਤ ਧਿਆਨ ਦਿਓ ਆਪ ਜੀ ਇਧਰ। ਤਾਂ ਜਿਸ ਵੇਲੇ ਮੈਂ ਵੇਖਿਆ ਵੀ ਇੱਥੇ ਵਾਹ ਕੋਈ ਨਹੀਂ ਜਾਣੀ, ਇੱਥੇ ਨਾ ਕਿਸੇ ਨੇ ਸੁਣਨਾ, ਮੈਂ ਉਹਨਾਂ ਨੂੰ ਸ਼ੁਰੂ ਵਿੱਚ ਇੱਕ ਹੱਥ ਜੋੜ ਕੇ ਬੇਨਤੀ ਕੀਤੀ ਵੀ ਇੱਕ ਗੱਲ ਤੁਸੀਂ ਮੇਰੀ ਸੁਣ ਲਓ, ਬਾਕੀ ਰਹਿਣ ਦੇਣ। ਮੈਂ ਕਿਹਾ ਵੀ ਰਹਿਤਨਾਮੇ ਵਿੱਚ ਲਿਖਿਆ ਹੋਇਆ ਕਿ ਸਤਸੰਗ ਕਰਤੇ ਬਾਤ ਚਲਾਵੈ ਗੋਬਿੰਦ ਸਿੰਘ ਵੋ ਨਰਕ ਧੱਕੇ ਖਾਵੈ। ਰਹਿਤਨਾਮੇ ਵਿੱਚ ਲਿਖਿਆ ਜਿਹੜਾ ਸਾਧ ਸੰਗਤ ਵਿੱਚ ਗੱਲਾਂ ਕਰਦਾ, ਜ਼ਰੂਰਤ ਪੈ ਜੇ ਤੇ ਹੋਰ ਗੱਲ, ਪ੍ਰਬੰਧ ਦਾ ਮਸਲਾ ਵੱਖਰਾ, ਉਹ ਵੀ ਤਰੀਕੇ ਨਾਲ ਹੁੰਦਾ। ਕਹਿੰਦੇ ਸੰਗਤ ਵਿੱਚ ਬਹਿ ਕੇ ਜਿਹੜਾ ਗੱਲਾਂ ਕਰੇ ਉਹ ਬੰਦਾ ਨਰਕ ਜਾਏਗਾ। ਆਪ ਜੀ ਨੇ ਮੰਨਣਾ ਵੀ ਸਾਧ ਸੰਗਤ ਉੱਥੇ ਇੱਕ ਵੀ ਆਦਮੀ ਜਿਹੜਾ ਮੂੰਹ ਤੋਂ ਗੱਲ ਨਾ ਕਰੇ, ਬਿਲਕੁਲ ਚੁੱਪ ਹੋ ਗਿਆ, ਸ਼ਾਂਤ ਹੋ ਗਿਆ। ਮੇਰੇ ਮਨ ਵਿੱਚ ਗੱਲ ਆਈ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਭੈ ਤੇ ਬੜਾ ਘੱਟ ਹੈ, ਪ੍ਰਕਾਸ਼ ਤੇ ਪਹਿਲਾਂ ਵੀ ਆਇਆ ਸੀ। ਗੁਰੂ ਗ੍ਰੰਥ ਸਾਹਿਬ ਜੀ ਤੋਂ ਅਸੀਂ ਘੱਟ ਡਰਦੇ ਜੇ ਤੇ ਸਾਧ ਸੰਗਤ ਨਰਕ ਤੋਂ ਜ਼ਿਆਦਾ ਡਰਦੇ ਜੇ। ਔਰ ਗੱਲ ਉਦਣ ਬਣਨੀ ਜਿੱਦਣ ਗੁਰੂ ਤੋਂ ਡਰੇ ਨਰਕ ਤੋਂ ਨਾ ਡਰੇ। ਇਹ ਤੇ ਮਜਬੂਰੀ ਹੈ ਗੁਰੂ ਦੇ ਵਿੱਚ, ਨਰਕ ਸਵਰਗ ਤੇ ਆ ਗੱਲਾਂ ਕਰਨੀਆਂ। ਭੈ ਗੁਰੂ ਦਾ ਰੱਖੀਏ, ਨਰਕ ਦਾ ਭੈ ਵੇਖਣਾ ਹੀ ਨਾ ਪਏਗਾ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਜੇ ਤੂੰ ਨਿੰਦਿਆ ਕਰੇਗਾ ਤੇ ਡਰਾ ਰਹੇ, ਡਰਾ ਵੀ ਨਹੀਂ ਰਹੇ, ਸੱਚਾਈ ਹੈ। ਮੈਂ ਵੀ ਸ਼ਬਦ ਨਹੀਂ ਵਰਤਾਂਗਾ, ਡਰਾਉਣ ਦਾ ਮਤਲਬ ਇਹ ਵੀ ਨਿਕਲ ਜਾਏਗਾ ਵੀ ਸ਼ਾਇਦ ਉਹਨੂੰ ਡਰਾਇਆ ਜਾ ਰਿਹਾ ਵੀ ਹੋਣਾ ਨਹੀਂ ਇਸ ਤਰ੍ਹਾਂ। ਨਹੀਂ, ਜੋ ਕੁਝ ਇੱਥੇ ਲਿਖਿਆ ਲੋਹੇ ਤੇ ਲਕੀਰ ਉਸੇ ਤਰ੍ਹਾਂ ਹੋਣ ਵਾਲਾ ਹੈ। ਹਜ਼ੂਰ ਕਹਿੰਦੇ ਨੇ ਸੰਤ ਕੈ ਦੁਖਣ ਨਰਕ ਮੈਂ ਪਾਏ। ਜਿਹੜਾ ਅੰਦਰੋਂ ਮੈਂ ਬੇਨਤੀ ਕੀਤੀ ਸੀ ਨਿੰਦਿਆ, ਹੋਰ ਚੀਜ਼ ਹੈ ਮੂੰਹ ਤੋਂ ਕਿਸੇ ਦੀ ਨਿੰਦਿਆ ਕਰ ਦੇਣੀ, ਉਹ ਬਾਹਰ ਪ੍ਰਗਟ ਹੈ। ਪਰ ਕਈ ਵਾਰੀ ਅਸੀਂ ਨਿੰਦਿਆ ਨਹੀਂ ਕਰਦੇ, ਅੰਦਰੋਂ ਅੰਦਰੀ ਵਿੱਚ ਵਿੱਚ ਉਹਦੇ ਨਾਲ ਈਰਖਾ ਕਰੀ ਜਾਂਦੇ ਹਾਂ। ਨਿੰਦਿਆ ਦਾ ਛੁਪਿਆ ਰੂਪ ਹੈ ਈਰਖਾ ਕਰਨੀ, ਦਵੇਸ਼ ਕਰਨਾ। ਇਹ ਉਹਦੇ ਬਾਰੇ ਕਹਿ ਰਹੇ ਨੇ ਜਿਹੜਾ ਦੋਖ ਕਰਦਾ ਹੈ, ਉਹ ਕਹਿੰਦੇ ਨਰਕ ਵਿੱਚ ਪੈਂਦਾ। ਫਿਰ ਕਹਿੰਦੇ ਸੰਤ ਕੈ ਦੁਖਨ ਮਤ ਹੋਏ ਮਲੀਨ। ਜਿਹੜਾ ਗੁਰਮੁਖਾਂ ਦੀ ਨਾਲ ਅੰਦਰੋਂ ਈਰਖਾ ਕਰੇ ਨਾ, ਉਹਨੂੰ ਕੀ ਮਿਲਦਾ? ਉਹਦੀ ਮਤ ਮਲੀਨ ਹੋ ਜਾਂਦੀ, ਵਿਕਾਰ ਭਰੇ ਜਾਂਦੇ ਉਹਦੇ ਜੀਵਨ ਵਿੱਚ। ਇੱਥੇ ਖਿਆਲ ਰੱਖਣਾ, ਇਹਦੇ ਵਿੱਚੋਂ ਬਹੁਤ ਸਿੱਖਣ ਵਾਲੀਆਂ ਚੀਜ਼ਾਂ ਜੇ। ਜਦੋਂ ਆਪਾਂ ਗੁਰਦੁਆਰੇ ਆਉਂਦੇ ਹਾਂ ਨਾ, ਜਾਂ ਜਿੰਨੇ ਵੀ ਗੁਰੂ ਕੇ ਸਿੱਖਾਂ ਨੇ ਅੰਮ੍ਰਿਤ ਪਾਨ ਕੀਤਾ ਤੇ ਬਾਣੀ ਪੜ੍ਹਦੇ ਨੇ, ਕਈ ਵਾਰੀ ਉਹਨਾਂ ਨਾਲ ਸਾਡਾ ਥੋੜਾ ਬਾਲਾ ਮਨ ਮੁਟਾਵ ਹੋ ਜਾਂਦਾ ਤੇ ਅਸੀਂ ਉਹਨਾਂ ਨਾਲ ਈਰਖਾ ਕਰਨ ਲੱਗ ਪੈਂਦੇ। ਸਾਧ ਸੰਗਤ ਜੀ ਉਸ ਈਰਖਾ ਦਾ ਮੁੱਲ ਤਾਰਨਾ ਬਹੁਤ ਔਖਾ ਹੋ ਜਾਂਦਾ, ਕਿਉਂਕਿ ਗੁਰੂ ਸਾਹਿਬ ਇੱਥੇ ਉਹ ਸਾਧੂ ਨੇ ਨਾ ਸਾਰੇ। ਮੈਂ ਸਮਝਦਾ ਜਿਹੜਾ ਬੰਦਾ ਚਾਰ ਬਜਰ ਕੁਰਹਿਤਾਂ ਤੋਂ ਬਚਿਆ, ਜੇ ਪੰਜ ਕਾਰ ਪਾਉਂਦਾ ਤੇ ਸਵੇਰੇ ਉੱਠ ਕੇ 10 ਮਿੰਟ ਵਾਹਿਗੁਰੂ ਵਾਹਿਗੁਰੂ ਕਹਿੰਦਾ, ਉਹ ਸਾਧੂ ਹੀ, ਹੋਰ ਕੀ ਹੈ। ਉਹ ਇਸ ਸਮੇਂ ਦੇ ਵਿੱਚ ਸਿੱਧੇ ਰਾਹ ਤੇ ਤੁਰਦਾ, ਉਹੀ ਸਾਧੂ। ਤੇ ਜਦੋਂ ਅਸੀਂ ਉਹਨਾਂ ਗੁਰਮੁਖਾਂ ਦੇ ਨਾਲ ਜਿਹੜੇ ਨਾਮ ਨਾਲ ਜੁੜੇ ਹੋਏ ਨੇ, ਛੋਟੀਆਂ ਛੋਟੀਆਂ ਗੱਲਾਂ ਤੋਂ ਅੰਦਰ ਈਰਖਾ ਰੱਖਣ ਲੱਗ ਪੈਂਦੇ ਹਾਂ, ਤੇ ਆਹ ਸਾਰੀਆਂ ਚੀਜ਼ਾਂ ਸਾਡੇ ਉੱਤੇ ਵਰਤਣੀਆਂ ਸ਼ੁਰੂ ਹੋ ਜਾਂਦੀਆਂ, ਸਾਨੂੰ ਪਤਾ ਨਹੀਂ ਲੱਗਦਾ। ਇਸ ਕਰਕੇ ਇੱਕ ਸਥਿਤੀ ਹੈ ਜੀਵਨ ਦੀ, ਮੈਂ 2 ਮਿੰਟ ਵਿੱਚ ਕਹਾਂਗਾ, ਉਹਨੂੰ ਕਹਿੰਦੇ ਨੋ ਜਜਮੈਂਟ। ਕਿਸੇ ਵੀ ਚੀਜ਼ ਬਾਰੇ ਅੰਦਰੋਂ ਫੈਸਲਾ ਨਾ ਲੈਣਾ, ਉਹ ਬਚ ਸਕਦਾ ਨਿੰਦਿਆ ਤੋਂ। ਸਾਹਮਣੇ ਤੇ ਬੜਾ ਕੁਝ ਆਏਗਾ ਨਾ, ਕੋਈ ਮਾੜਾ ਕੋਈ ਚੰਗਾ ਆਵੇਗਾ, ਕਿਸੇ ਚੀਜ਼ ਬਾਰੇ ਅੰਦਰੋਂ ਫੈਸਲਾ ਨਹੀਂ ਲੈਣਾ, ਵੇਖੀ ਜਾਣਾ ਬਸ, ਚੰਗੇ ਨੂੰ ਵੀ ਵੇਖ ਲੈਣਾ, ਮਾੜੇ ਨੂੰ ਵੀ ਵੇਖ ਲੈਣਾ। ਫੈਸਲਾ ਅਸੀਂ ਕਿਉਂ ਲੈਣਾ? ਫੈਸਲਾ ਲੈਣ ਵਾਲਾ ਆਪੇ ਲਏਗਾ, ਉਹਨੇ ਕਰਨਾ ਹਿਸਾਬ। ਪਰ ਅਸੀਂ ਫੈਸਲੇ ਲੈਂਦੇ ਫਿਰਨੇ ਆ ਲੋਕਾਂ ਦੇ। ਸਤ ਸੰਗਤ ਜੀ, ਆਹ ਵੀ ਜਿਹੜਾ ਬੋਲਣਾ ਪੈਂਦਾ ਗੁਰੂ ਦੇ ਅੱਗੇ ਅਰਦਾਸ ਕਰਕੇ, ਵੀ ਇਹ ਮਾੜਾ ਹੈ ਤੇ ਚੰਗਾ ਹੈ, ਬੰਦੇ ਕੋਲ ਅਧਿਕਾਰ ਨਹੀਂ ਮਾੜੇ ਚੰਗੇ ਦਾ ਲੇਖਾ ਕਰਨ ਦਾ। ਲੇਖਾ ਕਰਨ ਦਾ ਅਧਿਕਾਰ ਸਿਰਫ ਰੱਬ ਕੋਲ, ਗੁਰੂ ਕੋਲ ਹੈ। ਇਹ ਸਿਰਫ ਇੱਕ ਇਉਂ ਕਹਿ ਲਓ ਵੀ ਬੜੀ ਖਤਰਨਾਕ ਖੇਡ ਹੈ, ਚੰਗਿਆਈ ਬੁਰਿਆਈ ਦੀ ਵਿਆਖਿਆ ਕਰਨ। ਪਰ ਇਹਦੇ ਵਿੱਚ ਗੁਰੂ ਕਿਰਪਾ ਕਰੇ, ਸ਼ੁਰੂ ਕਰੀਦਾ ਗੁਰੂ ਨੂੰ ਕਹਿ ਲਈਦਾ, ਬਾਅਦ ਵਿੱਚ ਜੋ ਕੁਝ ਲੇਖਾ ਜੋਖਾ ਗੁਰੂ ਗ੍ਰੰਥ ਸਾਹਿਬ ਦੀ ਝੋਲੀ ਵਿੱਚ ਆਪੇ ਸਾਂਭ ਲੈਂਦੇ। ਤਾਂ ਇੱਥੇ ਹੈ ਕਿ ਜੇ ਅਸੀਂ ਜਿਸ ਚੀਜ਼ ਨੂੰ ਵੇਖਦੇ, ਨਿੰਦਿਆ ਤੋਂ ਸਿਰਫ ਉਹ ਹੀ ਬਚੇਗਾ ਜੋ ਕਰਮ ਕਰਤ ਹੋਵੇ, ਨਿਹਕਰਮ ਉਹ ਬਚ ਸਕੇਗਾ ਜਿਹੜਾ ਜਜਮੈਂਟ ਨਹੀਂ ਕਰਦਾ, ਕਿਸੇ ਸਥਿਤੀ ਦੇ ਵਿੱਚ ਆਉਂਦਾ ਹੀ ਨਹੀਂ, ਆਪਣੇ ਮਨ ਨੂੰ ਲਿਆਉਂਦਾ ਹੀ ਨਹੀਂ, ਬਾਈਪਾਸ ਕਰ ਦਿੰਦਾ ਹਰ ਇੱਕ ਘਟਨਾ ਨੂੰ, ਆਪ ਫਿਰ ਖਾਲੀ ਹੋ ਜਾਂਦਾ, ਛੁੱਟ ਜਾਂਦਾ। ਔਰ ਇਸ ਚੀਜ਼ ਨੂੰ ਤੁਸੀਂ ਵੇਖਣਾ ਹੋਵੇ, ਜਪਜੀ ਸਾਹਿਬ ਦੀਆਂ ਪੌੜੀਆਂ ਦੇ ਵਿੱਚ ਇੱਕ ਪਹਿਲੀ ਪੌੜੀ ਇੱਕ ਵਿਚਕਾਰ ਜਾ ਕੇ ਪੜ੍ਹਨੀ, ਸ਼ਾਇਦ ਅੱਧ ਵਿੱਚ ਆਉਂਦੀ ਜਪਜੀ ਸਾਹਿਬ ਦੇ, ਉਹਦੇ ਵਿੱਚ ਗੁਰੂ ਸਾਹਿਬ ਕਈ ਲੋਕਾਂ ਦਾ ਨਾਮ ਲੈਂਦੇ, ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਗਲਵਡ ਤਿਆ ਕਮਾਏ, ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੁੜਿਆਰ ਕੂੜੇ ਫਿਰਾਹੇ, ਅਸੰਖ ਮਲੇਸ਼ ਮਲ ਪੱਖ ਖਾਹੇ, ਸੰਖ ਨਿੰਦਕ ਸਿਰ ਕਰੈ ਪਾਰ, ਨਾਨਕ ਨੀਚ ਕਰੈ ਵਿਚਾਰ। ਇਹ ਸਾਰੇ ਮਾੜੇ ਲੋਕ ਗਿਣੇ ਗੁਰੂ ਨਾਨਕ ਦੇਵ ਜੀ ਨੇ, ਇਹਨਾਂ ਦੀ ਵਿਚਾਰ ਵੀ ਕੀਤੀ, ਪਰ ਕਰ ਕਰਾ ਕੇ ਨਾ ਬਾਅਦ ਵਿੱਚ ਕਹਿ ਦਿੱਤਾ, ਜੋ ਤੁਧ ਭਾਵੈ ਸਾਈ ਭਲੀ ਕਾਰ, ਇਹ ਜਿਵੇਂ ਦੇ ਹੈ ਨੇ ਠੀਕ ਬਣਾਏ ਨੇ ਤੂੰ, ਮੈਂ ਇਹਨਾਂ ਵਿੱਚ ਆਉਣਾ ਨਹੀਂ। ਜੋ ਵੀ ਹੈ, ਭਾਵੇਂ ਮੂਰਖ ਨੇ, ਨਿੰਦਕ ਨੇ, ਮਲੇਸ਼ ਨੇ, ਹਥਿਆਰੇ ਨੇ, ਜੋ ਮਰਜ਼ੀ ਨੇ, ਮੈਂ ਸਿਰਫ ਇਹਨਾਂ ਦੀ ਵਿਚਾਰ ਕੀਤੀ ਹੈ, ਮੇਰਾ ਇਹਨਾਂ ਨਾਲ ਲੈਣਾ ਦੇਣਾ ਕੋਈ ਨਹੀਂ। ਮੈਂ ਇਉਂ ਕਹਿ ਲਓ ਕਿ ਜਿਵੇਂ ਇੱਕ ਜ਼ਿਮੀਦਾਰ ਆਪਣੀਆਂ ਮੱਝਾਂ ਨਵਾਉਂਦਾ, ਤੇ ਜਦੋਂ ਮੱਝਾਂ ਨਵਾਉਂਦਾ ਨਾ, ਉਹਦੇ ਹੱਥ ਗਾਰੇ ਨਾਲ ਭਰੇ ਜਾਂਦੇ ਨੇ, ਪਰ ਉਹਨਾਂ ਨੂੰ ਨਵਾਉਣ ਤੋਂ ਬਾਅਦ ਉਹ ਕੀ ਕਰਦਾ, ਆਪ ਨਹਾ ਲੈਂਦਾ ਤੇ ਬਾਹਰ ਨਿਕਲ ਕੇ ਕੱਪੜੇ ਪਾ ਲੈਂਦਾ। ਮਾੜੇ ਲੋਕਾਂ ਦੀ ਵਿਚਾਰ ਸਿੱਖ ਜਦੋਂ ਕਰੇ, ਉਹਦੇ ਵਿੱਚ ਚਿੱਕੜ ਤੇ ਜ਼ਰੂਰ ਪਏਗਾ, ਪਰ ਉਹ ਚਿੱਕੜ ਪੈਣ ਤੋਂ ਬਾਅਦ ਇਹ ਪੰਕਤੀ ਪੜ੍ਹ ਲੈਂਦਾ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਉਹਨੇ ਇਸ਼ਨਾਨ ਕਰ ਲਿਆ, ਜੋ ਗਾਰਾ ਮਿੱਟੀ ਸੀ ਵਿੱਚ ਹੀ ਰਹਿ ਗਿਆ। ਇਹ ਤਰੀਕਾ ਦੱਸਿਆ ਗੁਰੂ ਸਾਹਿਬ ਨੇ। ਇਸ ਕਰਕੇ ਕਹਿੰਦੇ ਅੰਦਰੋਂ ਦੋਖ ਨਹੀਂ ਤੂੰ ਕਰਨਾ, ਈਰਖਾ ਨਹੀਂ ਕਰਨੀ। ਸੰਤ ਕਹਿ ਦੁਖਣ ਮਤ ਹੋਏ ਮਲੀਨ, ਨਹੀਂ ਤਾਂ ਤੇਰੀ ਮਤ ਜਿਹਦੀ ਤੂੰ ਈਰਖਾ ਕਰੇਗਾ, ਜਿਹਦੀ ਤੂੰ ਨਿੰਦਿਆ ਕਰੇਗਾ, ਇੱਕ ਬਰੀਕ ਧਾਗਾ ਉਹਨਾਂ ਦੇ ਵਿਕਾਰਾਂ ਨੂੰ ਤੇਰੇ ਵਿੱਚ ਘੱਲਣਾ ਸ਼ੁਰੂ ਕਰ ਦੇਗਾ, ਉਹਨਾਂ ਦੇ ਅਵਗੁਣ ਤੇਰੇ ਵੱਲ ਦੌੜਨ ਲੱਗ ਪੈਣਗੇ ਤਰੰਗਾਂ ਦੇ ਰੂਪ ਵਿੱਚ। ਇਸ ਕਰਕੇ ਤੂੰ ਇਸ ਚੀਜ਼ ਦਾ ਧਿਆਨ ਰੱਖਣਾ। ਸਾਹਿਬ ਕਹਿੰਦੇ ਸੰਤ ਕੈ ਦੁਖਣ ਸੋਭਾ ਤੇ ਹੀਨ, ਜਿਹੜੀ ਸੋਭਾ ਵਡਿਆਈ ਹੋਣੀ ਸੀ ਉਹ ਗੁਰਮੁਖਾਂ ਦੀ ਨਿੰਦਿਆ ਕਰ ਕਰਕੇ, ਉਹਨਾਂ ਨਾਲ ਈਰਖਾ ਕਰ ਕਰਕੇ ਸੋਭਾ ਵੀ ਗਵਾ ਲਈ ਆਪਣੀ, ਖਤਮ ਹੋ ਗਈ। ਸੰਤ ਕੇ ਹਤੇ ਕੋ ਰੱਖੇ ਨਾ ਕੋਈ, ਹਤੇ ਦਾ ਅਰਥ ਮਾਰਿਆ ਹੋਇਆ, ਹਤੇ ਸ਼ਬਦ ਹੱਤਿਆ ਤੋਂ ਬਣਿਆ। ਜਿੱਥੇ ਸਾਧ ਸੰਗਤ ਜੀ ਗੁਰਮੁਖਾਂ ਨੇ ਲਾ ਦਿੱਤੀ ਨਾ ਮੋਹਰ, ਕਿਸੇ ਦੀ ਹਿੰਮਤ ਨਹੀਂ ਪੈਂਦੀ ਵੀ ਇਹਦੀ ਬਾਂਹ ਫੜ ਲਈ ਪਰਤ। ਇਹ ਗੱਲ ਚੇਤੇ ਵਿੱਚ ਰੱਖਣ, ਇਹ ਸਿਰਫ ਉਹਦੇ ਕੋਲ ਹੀ ਅਧਿਕਾਰ ਹੈ ਪਰਤ ਕੇ, ਭਾਵੇਂ ਇੱਕ ਦੋ ਜਨਮ ਲੱਗਣ, ਗੱਲ ਵੱਖਰੀ। ਇਹ ਸੌਦਾ ਬਹੁਤ ਮਹਿੰਗਾ ਜਿਹੜਾ ਵਾਪਰਦਾ, ਔਰ ਇੰਨੀਆਂ ਚੀਜ਼ਾਂ ਵਾਪਰਦੀਆਂ ਨੇ ਜਿਨ੍ਹਾਂ ਨੂੰ ਸਟੇਜ ਤੇ ਨਹੀਂ ਕਿਹਾ ਜਾ ਸਕਦਾ, ਇੰਨੀਆਂ ਵਾਪਰ ਜਾਂਦੀ ਜਿਹੜੀਆਂ ਮੰਨਣ ਵਿੱਚ ਵੀ ਨਹੀਂ ਆਉਣਗੀ। ਇਸ ਨਿੰਦਿਆ ਦੇ ਫਲ ਕਿੰਨੇ ਕਿੰਨੇ ਭਿਅੰਕਰ ਮਿਲ ਸਕਦੇ ਨੇ। ਤਾਂ ਇੱਥੇ ਕਹਿੰਦੇ ਕਿ ਜਿਹੜਾ ਗੁਰਮੁਖ ਦੇ ਨਿੰਦਿਆ ਕਰਦਾ ਤੇ ਜੇ ਕਿਤੇ ਉਹਦੇ ਮੂੰਹੋਂ ਕੋਈ ਨਾ ਕੋਈ ਸ਼ਬਦ ਨਿਕਲ ਗਿਆ, ਉਹਨੂੰ ਪਰਤ ਕੇ ਉਸ ਬੰਦੇ ਦੀ ਬਾਂਹ ਕੋਈ ਨਹੀਂ ਫੜਦਾ, ਉਹਨੂੰ ਰੱਖਦਾ ਕੋਈ ਨਹੀਂ। ਗੁਰੂ ਨੇ ਵੀ ਨਹੀਂ ਰੱਖਣਾ, ਉਹਨੇ ਵੀ ਜਵਾਬ ਦੇਣਾ ਹੈ, ਉਹਨੇ ਵੀ ਕਹਿਣਾ ਉਹਨੂੰ ਲੈ ਕੇ ਅੱਜ ਦੇ ਨਾਲ ਤੇਰੀ ਗੱਲ ਹੋਈ ਸੀ, ਫਿਰ ਦੇਖਾਂਗੇ। ਭਾਈ ਬੁੱਧੂ ਦੀ ਗੱਲ ਹੋਈ ਨਾ ਭਾਈ ਕਮਲੀਏ ਨਾਲ, ਕਮਲੀਏ ਛਡਾ ਸਕਦਾ ਸੀ, ਹੋਰ ਨਹੀਂ ਉੱਥੇ ਕੋਈ ਖਿਆਲ ਰੱਖਣਾ। ਹਾਂ, ਕੋਈ ਭੇਖਧਾਰੀ ਇਹਦਾ ਲਾਭ ਲੈ ਕੇ ਲੋਕਾਂ ਨੂੰ ਡਰਾਵੇ ਨਾ, ਖਿਆਲ ਰੱਖਣਾ। ਇਹ ਕਿਸੇ ਭੇਖਧਾਰੀ ਦੀ ਵਿਆਖਿਆ ਨਹੀਂ ਹੈ, ਇਹ ਅਸਲੀ ਜਗਦੇ ਹੋਏ ਕੋਲੇ ਦੀ ਗੱਲ ਹੈ, ਬੁੱਝੇ ਹੋਏ ਕੋਲਿਆਂ ਦੀ ਕਹਾਣੀ ਨਹੀਂ ਹੈ, ਉਹਨਾਂ ਦੇ ਬਸ ਦੀ ਗੱਲ ਨਹੀਂ ਹੈ। ਇੱਥੇ ਕਹਿੰਦੇ ਨੇ ਸੰਤ ਕੇ ਹੱਥੇ ਕੋ ਰੱਖੇ ਨਾ ਕੋਈ, ਸੰਤ ਕੈ ਦੁਖਣ ਥਾਣ ਭ੍ਰਸ਼ਟ ਹੋਏ। ਜਿਹੜੇ ਫਿਰ ਗੁਰਮੁਖਾਂ ਦੀ ਨਿੰਦਿਆ ਕਰਨ ਲੱਗ ਪੈਂਦੇ ਨਾ, ਉਹ ਵਹਿ ਜਾਂਦੇ ਨੇ। ਵੇਖੋ ਸੁਣਗੇ ਉਹ ਇਹ ਵੀ ਸਾਰਾ ਕੁਝ, ਪਰ ਉਹ ਇੰਨੇ ਭ੍ਰਸ਼ਟ ਹੋ ਜਾਂਦੇ ਨੇ, ਉਹਨਾਂ ਨੂੰ ਬ੍ਰੇਕ ਨਹੀਂ ਲੱਗੇਗੀ ਨਿੰਦਿਆ ਤੋਂ, ਕਿਉਂਕਿ ਉਹ ਦੋਖ ਇੰਨਾ ਵੱਧਦਾ ਜਾਏਗਾ, ਉਹਨਾਂ ਦਾ ਥਾਂ ਭ੍ਰਸ਼ਟ ਹੋ ਜਾਂਦਾ, ਉਹਨਾਂ ਜੀਵਨ ਜਿਹੜਾ ਭ੍ਰਸ਼ਟ ਹੋ ਜਾਂਦਾ ਹੈ। ਹੁਣ ਫਿਰ ਜਦੋਂ ਇੰਨੇ ਕਰੜੇ ਸ਼ਬਦ ਕਹੇ ਨਾ ਗੁਰੂ ਅਰਜਨ ਦੇਵ ਜੀ ਨੇ, ਕਿਸੇ ਸਿੱਖ ਨੇ ਕੋਲੋਂ ਕੰਬਦੇ ਹੋਏ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਇਹ ਜਿਹੜੇ ਸੰਤ ਦੇ ਦੁਖੀ ਨੇ ਤੇ ਮਾਰੇ ਗਏ ਸਾਰੇ, ਤੇ ਤੁਸੀਂ ਤੇ ਦਿਆਲੂ ਹੋ, ਤੁਸੀਂ ਤੇ ਕਿਰਪਾ ਕਰਨ ਵਾਲੇ ਹੋ, ਇਹਨਾਂ ਤੇ ਵੀ ਰਹਿਮਤ ਕਰ ਦਿਓ, ਤੁਸੀਂ ਸਾਰੇ ਸੰਸਾਰ ਦਾ ਉਧਾਰ ਕਰਨ ਵਾਲੇ ਹੋ। ਪਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਫਿਰ ਬਚਨ ਕਹੇ, ਕਹਿਣ ਲੱਗੇ ਇਹਨਾਂ ਦਾ ਹੋਰ ਕੋਈ ਇਲਾਜ ਨਹੀਂ, ਸੰਤ ਕਿਰਪਾਲ ਕਿਰਪਾ ਜੇ ਕਰੈ, ਨਾਨਕ ਸੰਤ ਸੰਗ ਨਿੰਦਕ ਵੀ ਤਰੈ, ਜੇ ਉਹ ਆਪ ਹੀ ਦਿਆਲ ਹੋ ਜਾਏ। ਪਰ ਇਹਦੇ ਵਾਸਤੇ ਫਿਰ ਥੋੜਾ ਜਿਹਾ ਨਾ ਮੌਕਾ ਲੈ, ਬਹੁਤ ਦੇਰ ਲੱਗਦੀ, ਟਾਈਮ ਲੱਗ ਜਾਂਦਾ ਥੋੜਾ ਜਿਹਾ, ਕਿਉਂਕਿ ਕਾਹਲ ਨਹੀਂ ਹੁੰਦੀ ਉਹਨਾਂ ਨੂੰ, ਕਾਫੀ ਸਮਾਂ ਲੱਗਦਾ, ਪਰਤ ਕੇ ਉਹ ਸਮਾਂ ਆਉਂਦਾ, ਉਹ ਵੀ ਉਦੋਂ ਹੀ ਬਖਸ਼ ਸਕਣਗੇ, ਉਦੋਂ ਹੀ ਹੋਵੇਗਾ। ਜਿਵੇਂ ਭਾਈ ਬਿਧੀ ਚੰਦ ਜੀ ਨੇ ਕਿਹਾ ਸੀ ਨਾ, ਜਦੋਂ ਉਹਨਾਂ ਨੇ ਪਹਿਲਾ ਘੋੜਾ ਕੱਢ ਲਿਆ ਨਾ, ਤੇ ਦੂਜੀ ਵਾਰੀ ਜੋਤਸ਼ੀ ਬਣ ਕੇ ਅੱਪੜ ਗਿਆ ਵੀ ਮੈਂ ਲੱਭ ਦਿਆਂਗਾ, ਉਹ ਕਹਿੰਦੇ ਦੱਸ ਕੌਣ ਲੈ ਕੇ ਗਿਆ ਸੀ, ਤੇ ਭਾਈ ਬਿਧੀ ਚੰਦ ਕਹਿੰਦੇ ਵੀ ਪਹਿਲਾ ਘੋੜਾ ਜਦੋਂ ਕੱਢਿਆ ਸੀ ਨਾ ਉਵੇਂ ਦੀ ਸਥਿਤੀ, ਤੇ ਉਹ ਟਾਈਮ ਆਵੇਗਾ ਫਿਰ ਦੱਸਾਂਗਾ। ਉਹੀ ਰਾਤ ਦਾ ਟਾਈਮ, ਉਸੇ ਤਰ੍ਹਾਂ ਤਾਲੇ ਵਜੇ ਹੋਣਗੇ ਸਾਰਾ ਕੁਝ। ਇਹ ਜਿਹੜੇ ਲੋਕ ਬਖਸ਼ਦੇ ਨੇ, ਇਹਨਾਂ ਦਾ ਫਿਰ ਇੱਕ ਸਮਾਂ ਆਉਂਦਾ, ਉਹਦੇ ਤੋਂ ਅੱਗੇ ਪਿੱਛੇ ਫਿਰ ਕੰਮ ਨਹੀਂ ਹੁੰਦਾ, ਉਸ ਵਕਤ ਉਹ ਫਿਰ ਉਹਨੂੰ ਕੱਢਣਗੇ। ਤਾਂ ਇਸ ਤਰ੍ਹਾਂ ਕਹਿੰਦੇ ਗੁਰੂ ਅਰਜਨ ਦੇਵ ਸਾਹਿਬ, ਕਹਿੰਦੇ ਉਹ ਬਖਸ਼ ਸਕਦੇ ਨੇ, ਨਾਨਕ ਸੰਤ ਸੰਗ ਨਿੰਦਕ ਵੀ ਤਰੈ, ਨਿੰਦਕ ਵੀ ਤਰ ਜਾਂਦੇ ਨੇ। ਹਜ਼ੂਰ ਕਹਿੰਦੇ ਸੰਤ ਕੇ ਦੁਖਨ ਤੇ ਮੁਖ ਭਵੈ, ਜਿਹੜੇ ਲੋਕ ਗੁਰਮੁਖਾਂ ਦੀ ਨਾਮ ਜਪਣ ਵਾਲਿਆਂ ਦੀ ਨਿੰਦਿਆ ਕਰਦੇ ਨੇ, ਉਹਨਾਂ ਨਾਲ ਈਰਖਾ ਕਰਦੇ ਨੇ, ਉਹਨਾਂ ਦਾ ਮੂੰਹ ਭਵ ਜਾਂਦਾ, ਭਾਵ ਭ੍ਰਸ਼ਟ ਹੋ ਜਾਂਦੇ ਨੇ, ਭਾਵ ਉਹਨਾਂ ਉਹ ਆਪਣੀ ਗੱਲ ਤੇ ਨਹੀਂ ਰਹਿੰਦੇ, ਨਿਗੱਲੇ ਹੋ ਜਾਂਦੇ ਨੇ, ਦਿਨ ਰਾਤ ਬਦਲਦੇ ਰਹਿੰਦੇ ਨੇ। ਸੰਤਨ ਕੈ ਦੁਖਨ ਕਾਗ ਜਿਉਂ ਲਵੈ, ਜਿਹੜੇ ਗੁਰਮੁਖਾਂ ਸਾਧੂਆਂ ਨਾਮ ਜਪਣ ਵਾਲੇ ਗੁਰਸਿੱਖਾਂ ਦੀ ਈਰਖਾ ਕਰਦੇ ਨੇ, ਦੁਖਨ ਸ਼ਬਦ ਵਾਰ ਵਾਰ ਈਰਖਾ ਦਾ ਲਖਾਇਕ, ਉਹਨਾਂ ਨਾਲ ਈਰਖਾ ਕਰਦੇ ਨੇ, ਉਹ ਕਾਂ ਵਾਂਗੂ ਲੱਭਦੇ ਰਹਿੰਦੇ, ਭਾਵ ਟਿਕਦੇ ਨਹੀਂ। ਇਸ ਤਰ੍ਹਾਂ ਸਾਹਿਬ ਕਹਿੰਦੇ ਸੰਤਨ ਕੈ ਦੁਖਨ ਸਰਪ ਜੂਣ ਪਾਏ, ਉਹ ਮਨੁੱਖਾ ਸਰੀਰ ਦੇ ਵਿੱਚ ਰਹਿੰਦਿਆਂ ਹੀ ਸਰਪ ਵਾਲੀ ਜੂਨੀ ਵਾਲੀ ਹਾਲਾਤ ਉਹਨਾਂ ਦੀ ਹੋ ਜਾਂਦੀ, ਉਸ ਤਰ੍ਹਾਂ ਜ਼ਹਿਰ ਨਾਲ ਭਰੇ ਹੋਏ, ਕ੍ਰੋਧ ਨਾਲ ਭਰੇ ਹੋਏ, ਬਸ ਥੋੜਾ ਜਿਹਾ ਨੇੜੇ ਲੰਘੋ ਤੇ ਡੰਗ ਮਾਰਿਆ ਨਹੀਂ, ਇਸ ਤਰ੍ਹਾਂ ਦੀ ਹਾਲਤ ਉਹਨਾਂ ਦੀ ਹੋ ਜਾਂਦੀ। ਸੰਤ ਕੈ ਦੁਖਨ ਤ੍ਰਿਗਤ ਜੂਣ ਪਾਏ, ਇੱਕ ਖਿਆਲ ਰੱਖਣਾ, ਜਦੋਂ ਇਹ ਆਪਾਂ ਅਸ਼ਟਪਦੀ ਪੜਾਂਗੇ ਨਾ, ਸਾਨੂੰ ਇੰਜ ਲੱਗਦਾ ਵੀ ਇਹ ਮੈਂ ਤੇ ਸੰਤਾਂ ਤੇ ਦੂਜੇ ਇਸ ਤਰ੍ਹਾਂ ਹੋ ਜਾਣਗੇ ਮੇਰੀ ਨਿੰਦਿਆ ਕਰਕੇ, ਇਹ ਧਿਆਨ ਵਿੱਚ ਰੱਖਣਾ, ਇੱਥੇ ਆਪਾਂ ਫਿਰ ਫਸ ਜਾਣਾ। ਬੰਦੇ ਦਾ ਮਨ ਹੈ, ਉਹ ਕਹਿੰਦਾ ਵੀ ਮੇਰਾ ਆਹ ਜਿਹੜੀ ਚੀਜ਼ ਹੈ ਨਾ, ਮੇਰੀ ਸਪੋਰਟ ਵਿੱਚ ਕਹੀ ਜਾ ਰਹੀ ਵੀ ਤੂੰ ਸੰਤ ਹੈ, ਤੇ ਦੂਜਿਆਂ ਨੂੰ ਆਦਮੀ ਡਰਾਏਗਾ, ਕਹੇਗਾ ਵੇਖੋ ਇਹਦੇ ਨਾਲ ਹੋਇਆ ਕਿ ਨਹੀਂ, ਉਹਨੂੰ ਭਾਵੇਂ ਵੈਸੇ ਹੀ ਬੁਖਾਰ ਚੜਿਆ ਹੋਵੇ, ਤੇ ਜੇ ਪੜੇਗਾ ਇਹ ਅਸ਼ਟਪਦੀ ਕਹੇਗਾ, ਵੇਖ ਲਿਆ ਨਾ ਕੱਲ ਇਹਨੇ ਮੈਨੂੰ ਇਹ ਕਿਹਾ ਸੀ, ਹੁਣ ਬੁਖਾਰ ਹੋ ਗਿਆ 105 104। ਇੱਥੇ ਵੀ ਅਸੀਂ ਅੜ ਸਕਦੇ, ਬਹੁਤ ਸਾਰੀਆਂ ਬਿਮਾਰੀਆਂ ਨੇ ਜਿਹੜੀਆਂ ਸਾਨੂੰ ਵਾਰ ਵਾਰ ਰੋਕ ਲੈਂਦੀਆਂ ਨੇ। ਇੱਥੇ ਇਹ ਖਿਆਲ ਰੱਖਣਾ ਵੀ ਸੰਤ ਇੱਕ ਉੱਚੀ ਸ਼ਖਸੀਅਤ ਗੁਰਮੁਖ, ਉਸ ਅਵਸਥਾ ਵਿੱਚ ਟਿਕੇ ਹੋਏ ਗੁਰਮੁਖ ਦਾ ਨਾਮ ਹੈ। ਆਪਾਂ ਅਜੇ ਉਸ ਤੋਂ ਬਹੁਤ ਦੂਰ ਖੜੇ ਹਾਂ, ਉੱਥੋਂ ਤੱਕ ਪਹੁੰਚੇ ਨੇ, ਫਿਰ ਕੋਈ ਲਾਭ ਇਹਦੇ ਵਿੱਚੋਂ ਆਪਾਂ ਲੈ ਸਕਦੇ ਹਾਂ। ਇਸ ਤਰ੍ਹਾਂ ਕਹਿੰਦੇ ਨੇ, ਫਿਰ ਸਾਧੂ ਦੀ ਇੱਕ ਨਿਸ਼ਾਨੀ ਹੋਰ ਹੋਵੇਗੀ, ਭਾਵੇਂ ਉਹਦੀ ਕੋਈ ਨਿੰਦਿਆ ਕਰੇ ਉਹਦਾ ਜਵਾਬ ਨਹੀਂ ਦਏਗਾ, ਔਰ ਜੇ ਉਹਨੂੰ ਕੋਈ ਆ ਕੇ ਕਵੇਗਾ ਨਾ ਵੀ ਤੁਹਾਡੀ ਕਿਸੇ ਨੇ ਨਿੰਦਿਆ ਕੀਤੀ ਸੀ, ਉਹਨੂੰ ਇਸ ਤਰ੍ਹਾਂ ਹੋਇਆ, ਉਹ ਕਹੇਗਾ ਵੀ ਮੇਰੀ ਸਮਝ ਵਿੱਚ ਨਹੀਂ ਆਉਂਦਾ, ਮੈਨੂੰ ਕੌਣ ਜਾਣਦਾ, ਉਹ ਤੇ ਵੈਸੇ ਹੀ ਹੋ ਗਿਆ ਕਿਤੇ, ਮੈਂ ਨਹੀਂ ਜਾਣਦਾ, ਇਹ ਉਹਦੀ ਅਵਸਥਾ ਹੈ। ਪਰ ਅਸੀਂ ਆਪਣੇ ਤੌਰ ਤੇ ਪ੍ਰਾਈਵੇਟ ਸਾਰਾ ਸਿਸਟਮ ਚਲਾ ਲੈਂਦੇ ਆਪਣੇ ਮਨ ਦੇ ਵਿੱਚ, ਕਈ ਕੁਝ ਬਣਾ ਕੇ ਫਿਰਦੇ। ਇੱਥੇ ਹਜ਼ੂਰ ਕਹਿੰਦੇ, ਸੰਤ ਕੈ ਦੁਖਣ ਤ੍ਰਿਗਤ ਜੋਣ ਕਿਰਮਾਏ। ਤ੍ਰਿਗਤ ਜੋਣ ਦਾ ਮਤਲਬ ਨੀਵੀਆਂ ਟੇਢੀਆਂ ਜੂਨਾਂ ਵਿੱਚ ਉਹ ਮਨੁੱਖ ਪੈਂਦਾ ਹੈ। ਸੰਤਨ ਕੈ ਦੁਖਣ ਤ੍ਰਿਸ਼ਨਾ ਮੈਂ ਜਲੈ। ਉਸ ਬੰਦੇ ਦੀ ਕਦੀ ਤ੍ਰਿਸ਼ਨਾ ਨਹੀਂ ਬੁੱਝਦੀ ਜਿਹੜਾ ਗੁਰਮੁਖਾਂ ਦੀ ਨਿੰਦਿਆ ਕਰਦਾ, ਉਹਨਾਂ ਨਾਲ ਈਰਖਾ ਕਰਦਾ। ਸੰਤ ਕੈ ਦੁਖਣ ਸਭ ਕੋ ਛਲੈ। ਜਿਹੜਾ ਸੰਤ ਦਾ ਈਰਖਾਲੂ ਹੈ, ਗੁਰਮੁਖਾਂ ਦਾ ਈਰਖਾਲੂ ਹੈ, ਜਿੱਧਰ ਉਹਨੂੰ ਸਾਰੇ ਛਲ ਲੈਂਦੇ ਭਾਵ ਨੁਕਸਾਨ ਕਰਦੇ ਨੇ ਉਸ ਦਾ। ਸੰਤ ਕੈ ਦੁਖਣ ਤੇਜ ਸਭ ਜਾਏ। ਜਿਹੜਾ ਤੇਜ ਪ੍ਰਤਾਪ ਹੁੰਦਾ ਹੈ ਨਾ ਪ੍ਰਭਾਵ, ਉਹ ਗੁਰਮੁਖਾਂ ਨਾਲ ਈਰਖਾ ਕਰਨ ਕਰਕੇ ਮਨੁੱਖ ਦਾ ਘੱਟ ਜਾਂਦਾ, ਜਿਹਨੂੰ ਸਤਾਰਾ ਕਹਿੰਦੇ ਨੇ। ਸੰਤ ਕੈ ਦੁਖਣ ਨੀਚ ਨਿਚਾਏ। ਨੀਚ ਤੋਂ ਨੀਚ ਉਹ ਮਨੁੱਖ ਹੋ ਜਾਂਦੇ ਜਿਹੜੇ ਗੁਰਮੁਖਾਂ ਦੀ ਨਿੰਦਿਆ ਕਰਦੇ ਹਨ। ਹਜ਼ੂਰ ਕਹਿੰਦੇ, ਸੰਤ ਦੁਖੀ ਕਾ ਥਾਉ ਕੋ ਨਾਹੇ। ਜਿਹੜੇ ਗੁਰਮੁਖਾਂ ਦੇ ਦੁਖੀ ਭਾਵ ਈਰਖਾਲੂ ਹਨ, ਉਹਨਾਂ ਦਾ ਕੋਈ ਥਾਂ ਟਿਕਾਣਾ ਨਹੀਂ, ਭਾਵ ਬੇਟਿਕਾਣੇ, ਉਹ ਕਿਸੇ ਦੇ ਕੋਈ ਉਹਨਾਂ ਤੇ ਵਿਸ਼ਵਾਸ ਨਹੀਂ ਕਰਦਾ। ਪਰ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ, ਨਾਨਕ ਸੰਤ ਭਾਵੈ ਤਾਂ ਉਹ ਵੀ ਗਤ ਪਾਹੇ। ਜੇ ਗੁਰਮੁਖਾਂ ਨੂੰ ਭਾ ਜਾਏ, ਉਹ ਕਿਰਪਾ ਦੇ ਘਰ ਵਿੱਚ ਆ ਜਾਣ, ਤਾਂ ਐਸੇ ਲੋਕਾਂ ਦਾ ਵੀ ਉਧਾਰ ਹੋ ਜਾਂਦਾ। ਹਜ਼ੂਰ ਕਹਿੰਦੇ, ਸੰਤ ਕਾ ਨਿੰਦਕ ਮਹਾਅਤ ਤਾਈ। ਇਹ ਜਿਹੜਾ ਗੁਰਮੁਖਾਂ ਦਾ ਜਿਹੜਾ ਨਿੰਦਕ ਹੈ, ਉਹ ਹਰ ਇੱਕ ਕੰਮ ਵਿੱਚ ਅੱਤ ਚੁੱਕ ਲੈਂਦਾ, ਭਾਵ ਸਿਰੇ ਤੇ ਗੱਲ ਲਾ ਦਿੰਦਾ, ਉਹਨੂੰ ਤ੍ਰਿਪਤੀ ਨਹੀਂ ਆਉਂਦੀ, ਉਹਦੇ ਜੀਵਨ ਦਾ ਬੈਲੈਂਸ ਖਤਮ ਹੋ ਜਾਂਦਾ। ਜਿਹੜਾ ਵੀ ਕੰਮ ਕਰਦਾ ਉਹ ਅੱਤ ਦਾ ਕਰਦਾ, ਭਾਵ ਕਿਸੇ ਵੀ ਕੰਮ ਵਿੱਚ ਪੈਂਦਾ। ਫਿਰ ਕਹਿੰਦੇ, ਸੰਤ ਕਾ ਨਿੰਦਕ ਖਿਨ ਟਿਕਣ ਨਾ ਪਾਈ। ਜਿਹੜਾ ਗੁਰਮੁਖਾਂ ਦੀ ਨਿੰਦਿਆ ਕਰਦਾ, ਉਹ ਇੱਕ ਖਿਣ ਵੀ ਟਿਕਦਾ ਨਹੀਂ, ਭਾਵ ਬੇਚੈਨ ਦੁਖੀ ਰਹਿੰਦਾ ਹੈ। ਸੰਤ ਕਾ ਨਿੰਦਕ ਮਹਾ ਹਤਿਆਰਾ। ਸੰਤ ਕਾ ਨਿੰਦਕ ਪਰਮੇਸ਼ਰ ਮਾਰਾ। ਹੁਣ ਕਹਿੰਦੇ, ਸੰਤ ਕਾ ਨਿੰਦਕ ਮਹਾ ਹਤਿਆਰਾ, ਇੱਕ ਵੱਡਾ ਹਤਿਆਰਾ ਹੈ, ਉਹ ਬੜੀ ਵੱਡੀ ਹੱਤਿਆ ਕਰ ਰਿਹਾ, ਪਾਪ ਕਰ ਰਿਹਾ। ਸੰਤ ਕਾ ਨਿੰਦਕ ਪਰਮੇਸ਼ਰ ਮਾਰਾ, ਇਸ ਪੰਕਤੀ ਨੂੰ ਉਹਨਾਂ ਸੱਜਣਾਂ ਨੂੰ ਧਿਆਨ ਨਾਲ ਪੜ੍ਹਨਾ ਚਾਹੀਦਾ ਜਿਹੜੇ ਕਹਿੰਦੇ ਸੰਤ ਪਰਮੇਸ਼ਰ ਨੂੰ ਕਿਹਾ ਗਿਆ ਹੈ, ਉਹ ਧਿਆਨ ਨਾਲ ਪੜ੍ਹਨ, ਕਿਉਂਕਿ ਇੱਥੇ ਕਿਹਾ ਗਿਆ ਸੰਤ ਕਾ ਨਿੰਦਕ ਪਰਮੇਸ਼ਰ ਮਾਰਾ, ਪਰਮੇਸ਼ਰ ਨੇ ਉਹਨਾਂ ਨੂੰ ਮਾਰ ਦਿੱਤਾ, ਖਤਮ ਕਰ ਦਿੱਤਾ। ਪਰਮੇਸ਼ਰ ਉੱਚੀ ਹਸਤੀ ਹੈ, ਉਹਨਾਂ ਨੂੰ ਪਰਮੇਸ਼ਰ ਦੀ ਮਾਰ ਪੈਂਦੀ ਹੈ। ਹਜ਼ੂਰ ਕਹਿੰਦੇ, ਸੰਤ ਕਾ ਨਿੰਦਕ ਰਾਜ ਤੇ ਹੀਨ। ਸੰਤ ਕਾ ਨਿੰਦਕ ਦੁਖੀਆ ਅਰਦੀਨ। ਜਿਹਨੇ ਗੁਰਮੁਖਾਂ ਦੀ ਨਿੰਦਿਆ ਕੀਤੀ ਹੈ, ਸਾਧ ਸੰਗਤ ਜੀ ਰਾਜ ਗੱਦੀ ਉਹਦੇ ਸਾਹਮਣੇ ਪਈ ਹੋਵੇ ਤੇ ਉਹ ਬਹਿਗਾ ਨਹੀਂ ਉਹਦੇ ਉੱਤੇ, ਇਹ ਸਾਧੂਆਂ ਦੇ ਨਿੰਦਕਾਂ ਦੀ ਨਿਸ਼ਾਨੀ ਹੈ। ਰਾਜ ਗੱਦੀ ਸਾਹਮਣੇ ਹੋਵੇ, ਜਿੱਤ ਵੀ ਜਾਣ, ਆਪ ਨਹੀਂ ਬਹਿ ਸਕਣਗੇ, ਕਿਸੇ ਨੂੰ ਬਿਠਾਉਣਾ ਪਏਗਾ। ਇਹ ਨਿਸ਼ਾਨੀ ਉਹਨਾਂ ਪਰਿਵਾਰਾਂ ਦੀ, ਰਾਜ ਮਿਲ ਵੀ ਗਿਆ, ਗੱਦੀ ਸਾਹਮਣੇ ਪਈ ਹੈ, ਪਰ ਬਹਿਣ ਦੀ ਹਿੰਮਤ ਨਹੀਂ ਉੱਤੇ, ਕਿਉਂ? ਕਿਤੇ ਨਾ ਕਿਤੇ ਦੋਖ ਉਹਨਾਂ ਨੂੰ ਲੱਗ ਗਿਆ, ਰਾਜ ਤੋਂ ਹੀਣ ਹੋ ਗਏ। ਉਹ ਮਨੁੱਖ ਦੁਖੀਆ ਔਰ ਦੀਨ, ਭਾਵ ਵਿਚਾਰੇ ਹੋ ਜਾਂਦੇ, ਦੀਨ ਹੋ ਜਾਂਦੇ ਨੇ। ਸੰਤ ਕੇ ਨਿੰਦਕ ਕੋ ਸਰਬ ਰੋਗ। संत के निंदक को सदा बिजोग। जेड़े गुरमुखां दे निंदक हन उन्हां नूं कई प्रकार दे रोग जेड़े ने घेरदे ने और सदा वियोग विछोड़े विच रहिंदे ने, अकाल पुरख तो दूर हो जांदे ने। संत की निंदा दुख मैं दुख, एक ते हुंदा पाप, एक हुंदा पापां दा पाप। इत्थे कह रहे ने पापां दे सिर पाप है गुरमुखां दी निंदिया करनी। नानक संत भावै तां उस का भी होए मोख, पर जे गुरमुखां दे मन दे विच ए साध संगत जी बख्शिश आ जाए, तरस आ जाए, तो उन्हां दा भी मोक्ष, उन्हां दा भी उधार कर देंदे ने। हजूर कहिंदे संत का निंदक सदा अपवित, संत का दुखी सदा अपवित, संत का दुखी किसै का नहीं मित। जेडे गुरमुखां नाल ईरखा करदे ने ओ सदा अपवित्र भाव विकारां विच डिगे रहिंदे ने, और वह किसी के मित्र नहीं, भाव उन्हों का कोई पता नहीं कि नुकसान कर दे मित्र बन के, वह इस तरह की सरप वाली दशा विच हुंदे ने। हजूर कहिंदे संत के दुखी कौ डान लाग गए, संत के दुखी कौ सब त्याग गए। जेड़ा गुरमुखा नाल ईरखा करे ओनू कहिंदे डन लगदा है, टैक्स भरना पैंदा, और सारे ओनू त्याग देंदे, भाव उहदा मित्र कोई नहीं बनदा। संत का दुखी महा अहंकारी, संत का दुखी सदा बेकारी। जिन्ने गुरमुखां दे नाल दोख कीता, ईरखा कीती, प्रभु दा सिमरन करन वालियां दे नाल, साध संगत तो वड्डे हंकारी हो गए और सदा ही बेकारी रहण वाले मनुख। हजूर कहिंदे संत का दुखी जन्मै मरै, संत की दुख ना सुख ते टरै। ओदे सुख खत्म हो गए, ओ जन्म मरण दे गेड विच पिया रहिंदा है ईरखा करन वाला मनुख। अखीर ते साहिब कहिंदे संत के दुखी को नाही ठाउ, नानक संत भावै तां लै मिलाए। जिन्हां ने प्रभु दे प्यारियां दी निंदिया कीती और उन्हां दे नाल द्वेष कीता, ईरखा कीती, उन्हां दा कोई थां टिकाणा नहीं। पर जे ओ गुरमुख जेड़े कि सदा ही दयालु रहिंदे ने, तरसमान रहिंदे ने, जे ओ तरस करन ते ओहदा भी उधार हो जांदा है। आओ एक दो मिनट वास्ते सतगुरां दे चरणां विच अरदास बेनती करिए, सारिआं ने प्यार सहित बोलन दा यतन करना। वाहे गुरु, 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 वाहे गुरु। सो साध संगत सतगुरां दे चरणां विच ई अरदास बेनती करिए, हजूर कृपा करन, फुलां चुकां दी खिमा। वाहिगुरु जी का खालसा, वाहिगुरु जी की फतह।